ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਇਆ ਤਨ ਕੀ ਇਹ ਬਡਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ, ਇਆ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੁਲਿਆ ਫੁਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਰਹਾਉ ਜਿਉ ਮਧਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ। ਮਰਤੀ ਬਾਰ ਲੇਹੋ ਲੇਹੋ ਕਰੀਐ, ਭੂਤ ਰਹਿਣ ਕਿਉ ਦੀਆ। ਦੇਹੋਰੀ ਲਓ ਬਾਰੀ ਨਾਰ ਸੰਗ ਭਾਈ, ਆਗੈ ਸਜਨ ਸੁਹਿਲਾ। ਮਰ ਘੱਟ ਲਓ ਸਭ ਲੋਗ ਕੁਟੰਬ ਭਾਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਉ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ, ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਫਰਮਾਨ ਹੁਕਮ ਜੋ ਅੱਜ ਜੁਗੋ ਜੁਗ ਟਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ। ਸੋਠ ਰਾਗ ਵਿੱਚੋਂ ਹੈ ਔਰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਹੈ। ਕਬੀਰ ਸਾਹਿਬ ਜੀ ਦੇ 534 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਵਾਇਮਾਨ ਹਨ, ਅੰਮ੍ਰਿਤ ਨਾਲ ਭਰਪੂਰ ਹਨ, ਸਿੱਖਿਆਦਾਇਕ ਹਨ, ਸੁੱਤਿਆਂ ਨੂੰ ਜਗਾਉਣ ਵਾਲੇ ਹਨ। ਮਨੁੱਖਾ ਜਨਮ ਦਾ ਲਕਸ਼ ਤੇ ਕੇਵਲ ਇੱਕ ਹੈ, ਬਾਕੀ ਗੁਜ਼ਰਾਨ ਹੈ। ਯਾਦ ਰੱਖਣਾ, ਜਿਵੇਂ ਤੁਸੀਂ ਕਿਸੇ ਸ਼ਹਿਰ ਤੋਂ ਤੁਰੇ, ਇਹ ਜਿਹੜੀ ਸੜਕ ਰਸਤੇ 'ਚ ਆ ਰਹੀ ਹੈ, ਲਕਸ਼ ਨਹੀਂ ਤੁਹਾਡਾ, ਗੁਜ਼ਰਾਨ ਹੈ, ਇੱਥੋਂ ਗੁਜ਼ਰ ਕੇ ਆ ਜਾਣਾ। ਰਸਤਾ ਚੰਗਾ ਚਾਹੀਦਾ, ਸੋਹਣਾ ਹੋਵੇ। ਕੱਚੇ ਸਨ ਤਾਂ ਵੀ ਅੰਮ੍ਰਿਤਸਰ ਆਉਂਦੇ ਸਾਂ, ਪੱਕੇ ਹੋ ਗਏ ਤਾਂ ਵੀ। ਕੱਚਿਆਂ ਦੇ ਜੇ ਰਸਤੇ 'ਚ ਕਿਤੇ ਫੁੱਲ ਆ ਗਏ, ਬੂਟੇ ਆ ਗਏ ਜਾਂ ਕੰਡੇ ਆ ਗਏ, ਅਟਕਦੇ ਨਹੀਂ ਸਾਂ ਕਿ ਜਾਣਾ ਤਾਂ ਅੰਮ੍ਰਿਤਸਰ ਹੈ, ਰਸਤੇ ਤੋਂ ਤਾਂ ਗੁਜ਼ਰ ਜਾਣਾ। ਕਾਰ ਲਈ ਇਹ ਗੁਜ਼ਰਾਨ ਹੈ, ਫੜ ਕੇ ਨਹੀਂ ਬਹਿ ਜਾਣਾ। ਲਕਸ਼ ਹੈ ਕਿ ਪਹੁੰਚਣਾ ਹੈ, ਇਹ ਪਰਿਵਾਰ, ਕਾਰ, ਖਾਣਾ ਪੀਣਾ, ਇਹ ਤਾਂ ਗੁਜ਼ਰਾਨ ਹੈ। ਮੰਜ਼ਿਲ ਤੇਰੀ ਹੈ ਪਰਮਾਤਮਾ ਨੰਕਾਰ। ਸੱਤ ਪੁਰਸ਼ਾਂ ਇਸੇ ਲਈ ਕਿਹਾ, ਜਿਹੜਾ ਰਸਤੇ 'ਚ ਮਨ ਲਾ ਲਵੇ ਉਹ ਮੰਜ਼ਿਲ 'ਤੇ ਪਹੁੰਚ ਨਹੀਂ ਸਕਦਾ। ਮਸਲਨ ਰਾਹ 'ਚ ਆਉਂਦੇ ਤੁਸੀਂ ਕਿਸੇ ਥਾਂ ਸੋਹਣਾ ਲੱਗਾ, ਉੱਥੇ ਹੀ ਮਨ ਲਾ ਕੇ ਬੈਠ ਗਏ, ਅੰਮ੍ਰਿਤਸਰ ਕਿਵੇਂ ਪਹੁੰਚੋਗੇ? ਗੁਜ਼ਰਦੇ ਆਉਣਾ, ਵੇਖਦੇ ਆਓ, ਕੋਈ ਚੰਗਾ ਦ੍ਰਿਸ਼ ਹੈ ਵੇਖ ਲਿਆ, ਲੇਕਿਨ ਜਾਣਾ ਅੱਗੇ ਹੈ, ਪਹੁੰਚਣਾ ਹੈ ਪਰਮਾਤਮਾ ਤੱਕ, ਪਰਮਾਤਮਾ ਵਿੱਚ ਲੀਨ ਹੋਣਾ ਹੈ। ਲੇਕਿਨ ਮਨੁੱਖ ਦੇ ਦੁਰਭਾਗ, ਇਹ ਰਸਤੇ 'ਚ ਹੀ ਮਨ ਲਾ ਬੈਠਾ। ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਪਹੁੰਚਣਾ ਸੀ ਰੱਬ ਕੋਲ ਅਤੇ ਮਨ ਲਾ ਬੈਠਾ ਚੇਲਿਆਂ ਵਿੱਚ। ਬਹੁਤ ਸਾਰੇ ਚੇਲੇ ਬਣਾ ਲਏ, ਚੰਗਾ ਆਸ਼ਰਮ ਬਣਾ ਲਿਆ, ਮਿੱਤਰ ਸੰਸਾਰ 'ਚ ਬਹੁਤ ਬਣਾ ਲਏ, ਪਰ ਪਰਮਾਤਮਾ ਨੂੰ ਮਿੱਤਰ ਨਾ ਬਣਾਇਆ। ਕਬੀਰ, ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਹੋ, ਬੀਚੇ ਅਟਕਿਓ ਚੇਤ, ਚਿੱਤ ਵਿੱਚ ਹੀ ਅਟਕ ਗਿਆ, ਕਾਹੇ ਏਕ ਬਿਨਾ ਚਿੱਤ ਲਾਈਐ, ਉਠਤ ਬੈਠਤ ਸੋਵਤ ਜਾਗਤ, ਸਦਾ ਸਦਾ ਹਰ ਧਿਆਈਐ। ਪਰਮਾਤਮਾ ਸਾਡਾ ਲਕਸ਼ ਹੈ, ਉਸ ਵਿੱਚ ਲੀਨ ਹੋਣਾ ਹੈ। ਰਸਤੇ 'ਚ ਰੋਕ ਕੀ ਹੈ? ਜਿੱਥੇ ਬੰਦਾ ਅਟਕ ਜਾਂਦਾ ਉਹ ਤਨ ਹੈ, ਉਹ ਤਨ ਹੈ। ਜਦੋਂ ਤਨ ਨੂੰ ਵੇਖਦਾ ਬਸ ਤਨ ਜੋਗਾ ਹੀ ਹੋ ਜਾਂਦਾ, ਰੱਬ ਭੁੱਲ ਜਾਂਦਾ। ਤਨ ਵੇਖਦਾ ਫਿਰ ਤਨ ਜੋਗਾ ਹੋ ਜਾਂਦਾ, ਪਰਮਾਤਮਾ ਵਿਸਰ ਜਾਂਦਾ। ਕਹਿੰਦਾ ਲਕਸ਼ ਹੈ ਤਨ ਜੋੜਨਾ, ਤਨ 'ਤੇ ਚਿੱਤ ਅਟਕ ਗਏ, ਤਨ ਸਵਾਰਦਾ ਰਹਿੰਦਾ, ਤਨ 'ਤੇ ਅਟਕ ਗਿਆ। ਕੁਛ ਪੰਕਤੀਆਂ ਸੁਣੋ, ਭਲਕੈ ਉੱਠ ਪਪੋਲੀ ਹੈ, ਵਿਨ ਬੁੱਝੇ ਮੁਕਦੇ ਅਜਾਨ। ਪਪੋਲਣ ਦਾ ਅਰਥ ਹੈ ਪਾਲਣਾ ਪੋਸਣਾ ਕਰਨੀ। ਸੋ ਪ੍ਰਭ ਚਿੱਤ ਨਾ ਆਇਓ ਛੁੱਟੈ ਗੀ ਬੇਬਾਨ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੈ ਸਮੁਖ ਦੀ ਚੱਲੀ ਰਹਿਣ। ਤਨ ਨੂੰ ਪਾਲਦਾ ਔਰ ਵੇਖ ਵੇਖ ਕੇ ਖੁਸ਼ ਹੁੰਦਾ। ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਵੇਦ ਪੜੈ ਪੜ ਪੰਡਿਤ ਮੋਹੈ, ਰੂਪ ਦੇਖ ਦੇਖ ਨਾਰੀ। ਪੰਡਿਤ ਵੇਦ ਪੜ੍ਹ ਪੜ੍ਹ ਕੇ ਮਰ ਗਏ। ਵੇਦ ਦੇ ਵਿੱਚ ਸੀ ਜੋ, ਜਿਸ ਦਾ ਜ਼ਿਕਰ ਸੀ ਉਸ ਤੱਕ ਪਹੁੰਚੇ ਨਹੀਂ। ਬਸ ਵਿਦਿਆ ਨਾਲ ਤੇ ਮਨ ਲਾ ਲਿਆ, ਰੱਬ ਨਾਲ ਨਹੀਂ ਲੱਗਾ, ਤੇ ਇਸਤਰੀਆਂ ਰੂਪ ਵੇਖ ਵੇਖ ਕੇ ਹੀ ਮਰ ਗਈਆਂ। ਨਰੀਆਂ ਇਸਤਰੀਆਂ ਨਹੀਂ, ਬੰਦੇ ਸ਼ੀਸ਼ਾ ਘੱਟ ਨਹੀਂ ਵੇਖਦੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਤਨ ਤੇ ਅਟਕ ਗਏ, ਥਣ ਤੇ ਅਟਕ ਗਏ, ਤੂੰ ਤੇ ਚੱਲਦਾ ਹੀ ਨਹੀਂ ਪਿਆ, ਤੇਰੀ ਤੇ ਸੁਰਤ ਅਟਕ ਗਈ, ਤਨ ਤੇ ਅਟਕ ਗਈ। ਜਪਜੀ ਸਾਹਿਬ ਦਾ ਸਟੇਕ ਕਰਦਿਆਂ ਵਿਨੋਬਾ ਭਾਵੇ ਨੇ ਗੱਲ ਲਿਖੀ, ਜਦੋਂ ਇੱਥੇ ਆ ਕੇ ਉਹ ਪਹੁੰਚੇ ਨੇ, ਕਿ ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਇਸ ਤੇ ਭਾਰ ਥਲੇ ਕਵਣ ਜੋ। ਉਹਨਾਂ ਇੱਥੇ ਇੱਕ ਜ਼ਿਕਰ ਕੀਤਾ ਹੈ ਕਿ ਇੱਕ ਵੇਦ ਮੰਤਰ ਵੀ ਹੈ, ਜਿਸ ਵਿੱਚ ਸੰਸਾਰ ਦੀ ਉਤਪਤੀ ਦਾ ਜ਼ਿਕਰ ਹੈ, ਅਤੇ ਕਿ ਹੈ ਜਿਹੜਾ ਸਮਝੇਗਾ ਮੁਕਤ ਹੋ ਜਾਏਗਾ। ਉਹ ਕਹਿੰਦਾ ਮੈਂ ਹੈਰਾਨ ਹਾਂ, ਉਤਪਤੀ ਨੂੰ ਸਮਝਿਆ। ਗੱਲ ਅਸਲ ਇਹ ਹੈ, ਤੁਸੀਂ ਵੀ ਧਿਆਨ ਨਾਲ ਆਪਣੇ ਆਦ ਨੂੰ ਸਮਝ ਲਵੋ ਅਤੇ ਅੰਤ ਨੂੰ ਸਮਝ ਲਵੋ। ਕਬੀਰ ਸਾਹਿਬ ਜੀ ਨੇ ਇਹੋ ਹੀ ਚਾਹਿਆ ਇਹ ਸ਼ਬਦ ਦੇ ਵਿੱਚ, ਬੰਦੇ ਤੇਰਾ ਆਦ ਕੀ ਹੈ, ਧਿਆਨ ਨਾਲ ਵੇਖ ਹਉਮੈ ਟੁੱਟ ਜਾਏਗੀ, ਜਾਂ ਅੰਤ ਕੀ ਹੈ। ਛੋਟੇ ਜਿਹੇ ਥੈਲੇ 'ਚ ਪਿਆ ਹੋਵੇਗਾ ਇਹ, ਤੁਰਦਾ ਫਿਰਦਾ ਅਤੇ ਬਾਜ਼ਾਰ 'ਚ ਨਹੀਂ ਮਿਉਂਦਾ ਤੂੰ, ਲੇਕਿਨ ਉਸ ਵੇਲੇ ਰਾਖ ਹੋ ਜਾਏਗਾ। ਕਿਸ ਧਨ ਦਾ ਗੁਮਾਨ ਕਰ ਰਹੇ ਹੈ, ਕਿਸ ਧਨ ਦਾ ਗੁਮਾਨ ਕਰ ਰਹੇ ਹੈ। ਮੁੱਠਾਂ ਬੰਦ ਸਨ ਜਦੋਂ ਆਏ ਹੈ, ਇੱਕ ਭਰਮ ਸੀ, ਪਤਾ ਨਹੀਂ ਕੀ ਲੈ ਕੇ ਆਇਆ, ਕਿਹੜਾ ਹੀਰਾ ਮੁੱਠ 'ਚ ਬੰਦ, ਉਹ ਵੀ ਖੁੱਲ੍ਹ ਗਈ ਖਾਲੀ ਹੱਥ। ਨਾ ਤਾਂ ਕੁਛ ਲੈ ਕੇ ਆਏ ਔਰ ਨਾ ਕੁਛ ਲੈ ਕੇ ਜਾਏਗਾ, ਖਾਲੀ ਹੱਥ ਆਇਆ, ਖਾਲੀ ਹੱਥ ਜਾਏਗਾ। ਗੁਮਾਨ ਕਿਸ ਗੱਲ ਦਾ? ਕੁਛ ਪੰਕਤੀਆਂ ਸੁਣ ਲਓ। ਇਹ ਤਨ ਮੇਰਾ ਨਹੀਂ, ਚਲੋ ਆਪਣੀ ਕੋਈ ਚੀਜ਼ ਹੋਵੇ ਉਸਦਾ ਤਾਂ ਬੰਦਾ ਗੁਮਾਨ ਕਰੇ, ਬਗਾਨੀ ਦਾ ਜੋ ਆਪਣਾ ਹੈ ਹੀ ਨਹੀਂ। ਨਾ ਤੇਰਾ ਧਨ ਹੈ, ਨਾ ਤੇਰਾ ਤਨ ਹੈ, ਆਪਣ ਤਨ ਨਹੀਂ, ਜੰਕੋ ਗਰਬਾ, ਰਾਜ ਮਿਲਕੇ ਆਪਣ ਨਹੀਂ ਸਰਬਾ, ਆਪਣ ਨਹੀਂ ਕਾਂਕੋ ਲਪਟਾਇਓ, ਤੇਰਾ ਹੈ ਕਿ ਆਪਣ ਨਾਮ ਸਤਿਗੁਰ ਤੇ ਪਾਇਓ। ਕਬੀਰ ਸਾਹਿਬ ਜੀ ਨੇ ਤਨ ਦੇ ਆਦ ਦਾ ਤੇ ਅੰਤ ਦਾ ਜ਼ਿਕਰ ਕੀਤਾ ਹੈ ਸ਼ਬਦ ਵਿੱਚ। ਬੜੇ ਧਿਆਨ ਨਾਲ ਸਰਵਣ ਕਰੋ, ਫਿਰ ਵੇਖੋ ਸਰੀਰ ਵੱਲ। ਜਨਮ ਦਾ ਤੁਹਾਡਾ ਕੋਈ ਚਿੱਤਰ ਸਾਹਮਣੇ ਰੱਖ ਦੇਵੇ ਤੇ ਅੱਜ ਪਛਾਣੋਗੇ ਕਿ ਮੈਂ ਹੀ ਹਾਂ। ਸਰੀਰ ਤੇ ਬਦਲ ਰਹੇ ਹੈ, ਪਲ ਪਲ ਬਦਲ ਰਹੇ ਹੈ। ਬਚਪਨ ਆਇਆ, ਬਚਪਨ ਤੋਂ ਜਵਾਨੀ ਆਈ, ਜਵਾਨੀ ਤੋਂ ਬੁਢਾਪਾ ਆਇਆ, ਇਹ ਕਿੰਨਾ ਚਿਰ ਰਹੇਗਾ, ਚਲਾ ਜਾਏਗਾ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ।
ਮਨੁੱਖ ਦੇ ਸਰੀਰ ਨੂੰ ਸਾਂਭਣ ਦਾ ਧਿਆਨ ਕੇਵਲ ਮਨੁੱਖ ਨੂੰ ਹੀ ਆਇਆ। ਇੱਕ ਪਸ਼ੂ ਮਰ ਜਾਂਦਾ ਹੈ ਤੇ ਪਸ਼ੂ ਪੰਖੀ ਨਾ ਤੇ ਉਸਦਾ ਸੰਸਕਾਰ ਕਰਦੇ ਨੇ, ਨਾ ਦਫਨ ਕਰਦੇ ਨੇ। ਜਿੱਥੇ ਹੈ ਹੈ, ਮਾਸ ਜਾਨਵਰ ਖਾ ਜਾਂਦੇ ਨੇ ਜਾਂ ਰੁੱਲ ਜਾਂਦਾ, ਬਸ ਪਿੰਜਰ ਉੱਥੇ ਪਿਆ ਰਹਿ ਜਾਂਦਾ। ਕੋ ਹੱਡੀਆਂ ਵੀ ਚੁੱਕ ਕੇ, ਪਸ਼ੂਆਂ ਦੀਆਂ ਹੱਡੀਆਂ ਕਿਹੜਾ ਪਸ਼ੂ ਗੰਗਾ ਪਾਉਣ ਜਾਂਦਾ, ਕਦੀ ਵੇਖੇ ਆ? ਉੱਥੇ ਹੀ ਮਨੁੱਖ ਨੂੰ ਧਿਆਨ ਆਇਆ, ਇਸ ਮਿੱਟੀ ਨੂੰ ਸਾਂਭਣਾ ਚਾਹੀਦਾ। ਪਰੰਪਰਾ ਚੱਲੀਆਂ, ਅਗਨ ਭੇਟ ਕਰ ਦਿਓ, ਸੰਸਕਾਰ ਕਰ ਦਿਓ, ਸਾਂਭੇ ਸੌਖਾ ਢੰਗ ਇਹੀ ਹੈ, ਸੰਸਕਾਰ ਕਰ ਦਿਓ। ਦੂਸਰਾ ਸੀ ਦਫਨ ਕਰ ਦਿਓ। ਕਬੀਰ ਸਾਹਿਬ ਜੀ ਕਹਿੰਦੇ ਨੇ, ਜਾਂ ਤੇ ਸਰੀਰ ਮਰਨ ਤੋਂ ਬਾਅਦ ਭਸਮ ਹੋ ਜਾਏਗਾ ਰਾਖ। ਰਾਖ ਵੀ ਚੁੱਕ ਕੇ ਕਹਿੰਦੇ ਹਾਂ, ਵੈਸੇ ਗੁਰਮਤਿ ਵਿੱਚ ਤਾਂ ਬੜਾ ਸਪਸ਼ਟ ਲਿਖਿਆ ਹੈ ਕਿ ਨੇੜੇ ਕੋਈ ਨਦੀ ਹੈ ਤੇ ਇਕੱਠਾ ਕਰਕੇ ਐਵੇਂ ਅਸਤੀਆਂ ਵੱਖ ਵੱਖ ਨਾ ਚੁਣਦੇ ਫਿਰੋ, ਗੁਰਮਤ ਨਹੀਂ, ਸਾਰਾ ਕੁਛ ਇਕੱਠਾ ਕਰਕੇ ਅੰਗੇਠਾ ਜਿਹੜੀ ਨਦੀ ਨੇੜੇ ਹੈ ਉੱਥੇ ਪਾ ਦਿਓ, ਜਾਂ ਨਹੀਂ ਨਦੀ ਕੋ ਨੇੜੇ ਜ਼ਮੀਨ ਨੂੰ ਪੁੱਟ ਕੇ ਉੱਥੇ ਹੀ ਦਬਾ ਕੇ ਬਰਾਬਰ ਕਰ ਦਿਓ, ਭਾਵ ਉਸ ਮਿੱਟੀ ਨੂੰ ਸਾਂਭਿਆ ਜਾਏ, ਰੁਲੇ ਨਾ। ਜਾਂ ਤੇ ਭਸਮ ਹੋ ਗਿਆ ਸਰੀਰ ਭਸਮ, ਜਾਂ ਫਿਰ ਜੇ ਦੱਬਿਆ ਤੇ ਕਿਰਮ ਦਲ, ਦਲ ਹੁੰਦਾ ਆ ਇਕੱਠ ਤੇ ਕੀੜਿਆਂ ਦਾ ਦਲ ਉਹਨੂੰ ਖਾ ਜਾਂਦਾ। ਫਾਰਸੀ ਦੀਆਂ ਕੁਛ ਕਿਤਾਬਾਂ ਨੇ ਜੈਸਾ ਸ਼ਾਹਨਾਮਾ ਫਿਰਦੌਸੀ ਦਾ ਲਿਖਿਆ, ਸ਼ੇਖ ਸਾਦੀ ਨੇ ਗੁਲਸਤਾਂ ਬੋਸਤਾਂ ਇਹ ਦੋ ਪੁਸਤਕਾਂ ਲਿਖੀਆਂ। ਇੱਕ ਪੁਸਤਕ ਹੈ ਜਲਾਲੁਦੀਨ ਰੂਮੀ ਦੀ ਲਿਖੀ ਹੋਈ ਮਸਨਵੀ ਰੂਮੀ। ਈਰਾਨ ਦੇ ਬਾਦਸ਼ਾਹਾਂ ਦਾ ਇਹਨਾਂ ਨੇ ਬੜਾ ਜ਼ਿਕਰ ਕੀਤਾ। ਇੱਕ ਹਾਰੂ ਰਸ਼ੀਦ ਹੋਏ, ਉਸਦਾ ਪੁੱਤਰ ਚੜ੍ਹਾਈ ਕਰ ਗਿਆ ਅਤੇ ਕਬਰ ਵਿੱਚ ਦਫਨ ਕੀਤਾ, ਮੁਸਲਮਾਨ ਦੱਬਦੇ ਨੇ। ਰੇਸ਼ਮ ਜਿਹੜਾ ਸੁੰਦਰ ਸੀ ਨਾ, ਚੰਗਾ, ਚੰਗੇ ਤੋਂ ਚੰਗਾ ਮਿਲ ਸਕੇ, ਉਹਦੇ 'ਚ ਲਪੇਟਿਆ। ਕੁਛ ਚਿਰ ਬਾਅਦ ਮਮਤਾ ਆਈ ਮਨ 'ਚ, ਮੈਂ ਵੇਖਾਂ ਜਾ ਕੇ ਕਬਰ ਦੀ ਇੱਕ ਇੱਟ ਪਾਸੇ ਕੀਤੀ। ਮਕਬਰੇ ਪੁਰਾਣੇ ਜਿਹੜੇ ਨੇ ਇਸੇ ਤਰ੍ਹਾਂ ਹੀ ਬਣੇ ਨੇ, ਖਿੜਗੀਆਂ ਹਨ, ਉਹ ਇੱਟ ਪਾਸੇ ਕੀਤੀ। ਜਦੋਂ ਵੇਖਿਆ ਤੇ ਉਹ ਰੇਸ਼ਮ ਜਿਹੜਾ ਸੀ ਕੀੜਿਆਂ ਕੀੜਿਆਂ ਨੇ ਮੋਰੀਆਂ ਮੋਰੀਆਂ ਸ਼ੇਕ ਸ਼ੇਕ ਕਰ ਦਿੱਤਾ। ਇੱਕ ਆਹ ਅੰਦਰੋਂ ਨਿਕਲੀ, ਕਹਿਣ ਲੱਗਾ ਵਾਹ ਖੁਦਾ, ਮੈਂ ਕੀੜਿਆਂ ਕੋਲੋਂ ਰੇਸ਼ਮ ਖੋਇਆ। ਤੁਹਾਨੂੰ ਪਤਾ ਕੀੜਿਆਂ ਦੇ ਅੰਦਰੋਂ ਹੀ ਤਾਰ ਨਿਕਲਦੀ, ਉਹ ਰੇਸ਼ਮ ਬਣਦਾ, ਉਹ ਆਪਣੇ ਆਲੇ ਦੁਆਲੇ ਲਪੇਟੀ ਜਾਂਦੇ ਨੇ, ਜਿਵੇਂ ਬੀਬੀਆਂ ਸੂਤਰ ਕਰਦੀਆਂ, ਮੁੱਢਾ ਬਣਦਾ, ਉਹ ਛੱਲੀ ਇੱਕ ਬਣ ਜਾਂਦੀ ਹੈ, ਉਬਾਲਦੇ ਨੇ ਕੀੜਾ ਮਰ ਜਾਂਦਾ, ਰੇਸ਼ਮ ਲੈ ਲੈਂਦੇ ਨੇ। ਉਹ ਕਹਿੰਦਾ ਕੀੜਿਆਂ ਕੋਲੋਂ ਮੈਂ ਰੇਸ਼ਮ ਖੋਇਆ, ਮੇਰਿਆਂ ਕੋਲੋਂ ਫਿਰ ਕੀੜਿਆਂ ਨੇ ਖੋ ਲਏ ਆ, ਕੀੜੇ ਪੈ ਗਏ। ਲਾਸ਼ਾਂ ਦੇ ਵਿੱਚ ਜਿੱਥੇ ਦੱਬੀਆਂ ਨੇ ਕੀੜੇ ਖਾ ਜਾਂਦੇ ਨੇ, ਕੀੜੇ ਪੈ ਜਾਂਦੇ ਨੇ। ਜਾਂ ਤੇ ਭਸਮ ਹੋ ਗਿਆ, ਰਾਖ ਹੋ ਗਿਆ, ਤੇ ਜਾਂ ਕੀੜਿਆਂ ਦੀਆਂ ਫੌਜਾਂ ਆ ਗਈਆਂ, ਦਲ ਆ ਗਏ, ਉਹ ਖਾਣ ਲੱਗ ਪਏ। ਇਹ ਤੇਰੇ ਤਨ ਦੀ ਇਹ ਗੱਲ ਹੈ। ਅੱਜ ਜਿਸ ਤਨ ਦਾ ਗੁਮਾਨ ਕਰਨਾ, ਜਾਂ ਤੇ ਕੱਲ੍ਹ ਨੂੰ ਕੀੜੇ ਖਾਣਗੇ ਤੇ ਜਾਂ ਇਹ ਰਾਖ ਹੋ ਜਾਏਗਾ। ਇਸ ਤਨ ਦਾ ਕੀ ਹੈ, ਜਬ ਜਰੀਆ ਹੈ, ਜਿਸ ਵੇਲੇ ਸੜੀ ਦਾ ਸੰਸਕਾਰ ਕਰ ਦਿੰਦੇ ਨੇ, ਤਬ ਹੋਏ ਭਸਮ ਤਨ, ਇਹ ਤਨ ਭਸਮ ਹੋ ਜਾਂਦਾ। ਰਹਿ ਕਿਰਮ ਦਲ ਖਾਈ, ਕਿਰਮ ਦਲ ਇਹਨੂੰ, ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ।
ਹਾਂਜੀ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਡਾਈ।
ਇਸ ਤਨ ਦੀ ਵਡਿਆਈ ਤੇ ਹੈ ਕਿ ਜਿਵੇਂ ਕੱਚੀ ਘੜੀ ਲੈ ਕੇ ਉਸ ਦੇ ਵਿੱਚ ਪਾਣੀ ਪਾ ਦਿੱਤਾ। ਵੈਸੇ ਕੱਚੀ ਘੜੀ 'ਚ ਅਸੀਂ ਪਾਉਂਦੇ ਨੇ, ਟੁਣਕਾ ਕੇ ਵੇਖਦੇ ਹਾਂ ਕਿ ਘੜਾ ਪੱਕਾ, ਪੁੱਛਦੇ ਕਮਿਆਰ ਨੂੰ ਘੜਾ ਪੱਕਾ, ਉਹ ਕਹਿੰਦਾ ਜੀ ਪਾਣੀ ਪਾ ਕੇ ਵੇਖ ਲਓ ਪੱਕਾ। ਕੱਚੀ ਘੜੀ ਵਿੱਚ ਤੇ ਨੀਰ ਨੇ ਪਾਉਂਦੇ, ਪਰ ਉਹ ਮਾਲਕ ਦੀ ਰਜ਼ਾ, ਉਸਨੇ ਕੱਚੀ ਘੜੀ 'ਚ ਜਾਨ ਪਾ ਦਿੱਤੀ। ਇਹ ਜਾਨ ਇੱਕ ਪਾਣੀ ਦੀ ਤਰ੍ਹਾਂ, ਕੱਚੀ ਘੜੀ ਵਾਂਗੂ ਇੱਕ ਦਿਨ ਇਹ ਖੁਰ ਜਾਏਗੀ। ਬੜਾ ਸੁੰਦਰ ਬਚਨ ਹੈ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਣ ਛਿਣ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਇੰਨਾ ਸਹਿਜ ਸਹਿਜ ਪਾਣੀ ਸਿਮਦਾ ਹੈ ਕਿ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਬਚਪਨਾ ਆ ਗਿਆ, ਕਿਹੜੇ ਵੇਲੇ ਜਵਾਨੀ ਆ ਗਈ, ਕਿਹੜੇ ਵੇਲੇ ਬੁਢਾਪਾ ਆ ਗਿਆ, ਮੌਤ ਆ। ਕਈ ਵਾਰੀ ਕਹਿੰਦੇ ਹਾਂ ਚੰਗਾ ਭਲਾ ਸੀ ਇਹਨੂੰ ਕੀ ਹੋ ਗਏ। ਇਹ ਕੱਚੀ ਗਾਗਰ ਸੀ, ਕਾਚੀ ਗਾਗਰ ਦੇ ਦੁਹੇਲੀ, ਇਹ ਦੇ ਜਿਹੜੀ ਹੈ ਕੱਚੀ ਗਾਗਰ ਹੈ, ਇਹਦਾ ਬੜਾ ਵੱਡਾ ਸੁੱਖ ਨਾ ਕਿਤੇ ਭੁੱਲ ਕੇ ਸਮਝ ਲੈਣਾ। ਕਹਾਂ ਕਰੇ ਰੇ ਖਾਟ ਖਾਟ ਲਈ ਸਾਰੰਗ ਮਹਿਲ ਪੰਜਵਾਂ, ਕਹਾਂ ਕਰੇ ਰੇ ਖਾਟ ਖਾਟ ਲਈ ਪਵਣੇ ਅਫਾਰ ਤੋਰ ਚਾਮਰੋ, ਹਵਾ ਨਾਲ ਤੇਰਾ ਚਮੜਾ ਫੁੱਲਿਆ, ਅਤ ਜਜਰੇ ਤੇਰੇ ਰੇ ਮਟਲੇ। ਇੱਕ ਸ਼ਬਦ ਹੋਰ ਸਰਵਨ ਕਰੋ, ਉਹ ਹੈ ਸੂਰਜ ਚੜ੍ਹੇ ਮਜੋਗ ਸਬਸੈ ਘਟੈ ਆਰਜਾ, ਮੰਤਨ ਤਨ ਮਨ ਰਤਾ ਭੋਗ ਕੋਈ ਹਾਰੇ ਕੋ ਜੁਨ। ਸਭ ਕੋ ਭਰਿਆ ਫੂਕ ਹੋਮੇ ਦੀ ਫੂਕ ਨਾਲ, ਜਿਵੇਂ ਗੁਬਾਰਾ ਪਕਾਨਾ ਫੁੱਲਿਆ ਹੁੰਦਾ, ਹਰ ਬੰਦਾ ਫੁੱਲਿਆ ਪੇ। ਸਭ ਕੋ ਭਰਿਆ ਫੂਕ ਆਖਣ ਕਹਿ ਨਾ ਥੰਮੀਐ, ਸਮਝਾਉਂਦਿਆਂ ਵੀ ਨਹੀਂ ਬੰਦਾ ਸਮਝਦਾ। ਨਾਨਕ ਵੇਖੇ ਆ ਫੂਕ ਕਢਾਈ ਢਹਿ ਪਾਏ। ਕਦੀ ਵੇਖਿਆ ਬੱਚੇ ਗੁਬਾਰਾ ਫਾੜ ਦਿੰਦੇ ਨੇ, ਫੂਕ ਨਿਕਲ ਗਈ ਤੇ ਇੰਨਾ ਘੋ ਕੇ ਪਿਆ ਹੁੰਦਾ ਜਿਹੜਾ ਐਡਾ ਵੱਡਾ ਸੀ। ਰੱਬ ਵੀ ਜਦੋਂ ਫੂਕ ਕੱਢ ਦਿੰਦਾ ਤੇ ਬੰਦੇ ਦੀ ਇਹੋ ਹਾਲਤ ਹੈ, ਰਾਖ ਬਣ ਜਾਂਦਾ। ਨਾਨਕ ਵੇਖੇ ਆ ਫੂਕ ਕਢਾਏ ਟਹਿ ਪਾਏ। ਸਾਹਿਬ ਜੀ ਕਹਿੰਦੇ ਨੇ ਕਿਸ ਗੱਲ ਦਾ ਗੁਮਾਨ ਕਰਨਾ, ਇਹ ਧਿਆਨ ਨਾਲ ਵੇਖ। ਕਾਚੀ ਗਾਗਰ ਨੀਰ ਪਰਤ ਹੈ, ਪਰਤ ਦਾ ਅਰਥ ਕੀ ਹੁੰਦਾ, ਪਲਟ ਦੇਣਾ। ਕੱਚੀ ਗਾਗਰ ਚ ਨੀਰ ਪਾਇਆ ਸੀ, ਫਿਰ ਪਰਤ ਕੇ ਉਹ ਨਿਕਲ ਗਿਆ। ਇਸ ਤਨ ਕੀ ਇਹ ਹੈ ਬੜਾਈ, ਇਸ ਤਨ ਦੀ ਤੇ ਸਮਝ ਲੈ ਇੰਨੀ ਕਿ ਵਡਿਆਈ ਹੈ ਕੱਚੀ ਘੜੀ ਜਿੰਨੀ, ਕੋਈ ਇਸ ਦੀ ਬੁਨਿਆਦ ਨਹੀਂ। ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲਣ ਮਸਾਇਕ ਸੇਕ। ਮਕਾਨਾਂ ਨੂੰ ਵੀ ਥੰਮੀਆਂ ਜਿਹੜੀਆਂ ਦਿੰਦੇ ਸਾਂ ਬੜੀਆਂ ਪੱਕੀਆਂ ਲੱਕੜ ਦੀਆਂ, ਕੋਈ ਚੰਗਾ ਰੁੱਖ ਵੱਢ ਕੇ ਤੇ ਥੰਮੀ ਦੇਣੀ ਹੋਣ, ਸੀਮੈਂਟ ਵਿੱਚ ਲੋਹਾ ਪਾਉਂਦੇ ਹਾਂ, ਪਰ ਇਹ ਤਨ ਦੀ ਥੰਮੀ ਕੀ ਹੈ, ਕਦੀ ਧਿਆਨ ਕੀਤਾ? ਜਲ ਕੀ ਭੀਤ, ਪਾਣੀ ਦੀ ਕੰਧ, ਪਵਣ ਕਾ ਥੰਬਾ, ਸਵਾਸਾਂ ਦੀ ਥੰਬੀ, ਹਵਾ ਦਾ ਕੀ ਭਰੋਸਾ ਕਿਹੜੇ ਵੇਲੇ ਨਿਕਲ ਜਾਏ। ਜਲ ਕੀ ਭੀਤ, ਪਵਣ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਬੇਚਾਰ। ਬੰਦੇ ਦੇ ਹੰਕਾਰ ਦਾ ਤੇ ਪਾਰਾਵਾਰ ਹੀ ਨੇ। ਕਹਿੰਦੇ ਨੇ ਇੱਕ ਤੇ ਰੱਬ ਬੇਅੰਤ ਹੈ ਤੇ ਦੂਜਾ ਬੰਦੇ ਦਾ ਹੰਕਾਰ ਬੇਅੰਤ ਹੈ, ਨਾ ਉਹਦਾ ਪਾਰਾਵਾਰ ਨਾ ਇਹਦਾ। ਹੱਦ ਹੋ ਗਈ, ਪੱਲੇ ਕੱਖ ਵੀ ਨਹੀਂ ਜਿਸ ਤੇ ਹੰਕਾਰ ਉਹਦੇ ਕੋਲ ਵੀ ਹੈ, ਨਾ ਹੋਣ ਦਾ ਵੀ, ਤਿਆਗ ਦਾ। ਮੈਂ ਬੜਾ ਤਿਆਗੀ ਜੀ, ਮੇਰੇ ਕੋਲ ਤੇ ਇੱਕ ਲੰਗੋਟੀ ਗਈ, ਹੱਦ ਹੋ ਗਈ ਇਸ ਗੱਲ ਦਾ ਵੀ ਗੁਮਾਨ। ਔਰ ਕਈਆਂ ਲੰਗੋਟੀ ਵੀ ਛੱਡ ਦਿੱਤੀ, ਬਿਲਕੁਲ ਨਗਨ ਰਹੇ ਨੇ, ਨਗਨਤਾ ਦਾ ਵੀ ਗੁਮਾਨ। ਚਲੋ ਕੱਪੜਿਆਂ ਦਾ ਤੇ ਹੋਵੇ ਕਿ ਮੇਰੇ ਕੋਲ ਬੜੇ ਸੁੰਦਰ ਕੱਪੜੇ, ਪਰ ਮੈਂ ਨਗਨ ਰਹਿਣਾ। ਬੰਦੇ ਦਾ ਪਿੱਛਾ ਹੰਕਾਰ ਨੇ ਛੱਡਿਆ ਨਹੀਂ। ਕਹਿੰਦੇ ਨੇ ਦੱਸ, ਇਹ ਤਨ ਦੀ ਵਡਿਆਈ ਤੇ ਇੰਨੀ ਕਿ ਇਸ ਤੋਂ ਜ਼ਿਆਦਾ ਨਹੀਂ। ਹਾਂਜੀ,
ਕਾਹੇ ਭਈਆ ਫਿਰ ਤਾਉ ਫੂਲਿਆ ਫੂਲਿਆ।
ਬਨਾਰਸੀ ਭਾਸ਼ਾ ਕਬੀਰ ਸਾਹਿਬ ਜੀ ਦੀ, ਭਈਆ ਦਾ ਅਰਥ ਹੁੰਦਾ ਭਾਈ, ਹੇ ਮੇਰੇ ਵੀਰ, ਭਈਆ ਭਰਾ, ਕਿਉਂ ਆਫਰਿਆ ਫਿਰਨਾ, ਅਵਮਾਨ ਵਿੱਚ ਕਿਉਂ ਫੁੱਲਿਆ ਫੁੱਲਿਆ ਫਿਰਦਾ ਹੈ, ਕਿਉਂ ਇੰਨਾ ਹੰਕਾਰ ਕਰਦਾ ਹੈ। ਹਾਂਜੀ,
ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ।
ਬੰਦੇ ਤੇ ਕਿਤੇ ਮਾੜੇ ਦਿਨ ਆਏ ਹੋਣ ਨਾ, ਤੇ ਫਿਰ ਚੰਗੇ ਆ ਜਾਣ ਤੇ ਤਨਜ਼ ਨਾਲ ਲੋਕੀ ਕਹਿੰਦੇ ਨੇ ਤੈਨੂੰ ਉਹ ਦਿਨ ਭੁੱਲ ਗਏ ਨੇ। ਅੱਜ ਕਾਰ ਤੇ ਜਾਣਾ ਜਦੋਂ ਟੁੱਟੀ ਸਾਈਕਲ ਲੈ ਕੇ ਜਾਂਦਾ ਹੁੰਦਾ ਸੀ, ਤੈਨੂੰ ਉਹ ਦਿਨ ਭੁੱਲ ਗਏ ਨੇ ਜਦੋਂ ਨੰਗੇ ਪੈਰੀ ਫਿਰਦਾ ਸਾਂ, ਤੈਨੂੰ ਉਹ ਦਿਨ ਭੁੱਲ ਗਏ ਨੇ ਜਿਸ ਦਿਨ ਇੱਕ ਡੰਗ ਰੋਟੀ ਮਿਲਦੀ ਸੀ, ਇੱਕ ਡੰਗ ਨਹੀਂ ਸੀ ਮਿਲਦੀ, ਅੱਜ ਤੂੰ ਬੜਾ ਆਫਰਿਆ ਫਿਰਨਾ। ਗੁਰੂ ਸਾਹਿਬ ਕਹਿੰਦੇ ਨੇ ਪਰ ਮੈਨੂੰ ਇਹ ਦੱਸ, ਇਹ ਤਨਜ ਤੇ ਕਰਨਾ, ਪਰ ਤੈਨੂੰ ਉਹ ਦਿਨ ਭੁੱਲ ਗਏ ਨੇ ਜਦੋਂ ਮਾਤਾ ਦੇ ਗਰਭ ਵਿੱਚ 10 ਮਹੀਨੇ ਪੁੱਠਾ ਲਟਕਿਆ ਸਾਂ। ਮੇਰਾ ਖਿਆਲ ਹੁਣ ਫੜ ਕੇ ਨਾ ਸਜ਼ਾ ਦੇਣ ਲਈ ਕੋਈ 2 ਘੰਟੇ ਹੀ ਪੁੱਠਾ ਲਟਕਾ ਦੇ ਤੇ ਸਾਰੇ ਆਖਣਗੇ ਤੈਨੂੰ ਪੁੱਠਾ ਲਟਕਾਈ ਰੱਖੇ। 10 ਮਹੀਨੇ, ਜਬ 10 ਮਾਸ, ਉਰਦ ਉਰਦ ਉਲਟਾ, ਸਿਰ ਭਰਨੇ ਮੂੰਹ ਭਰਨੇ ਉਲਟਾ, ਮੂਧਰੇ ਮੂੰਹ, ਜਬ 10 ਮਾਸ ਉਰਦ ਮੁੱਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਉਹ ਦਿਨ ਤੈਨੂੰ ਕਿਵੇਂ ਭੁੱਲ ਗਏ, ਉਹ ਤੈਨੂੰ ਯਾਦ ਨਹੀਂ, ਉਹ ਦਿਨ ਯਾਦ ਕਰ। ਬੜਾ ਸੁੰਦਰ ਬਚਨ ਹੈ, ਕਹਿੰਦੇ ਨੇ ਵੇਖ ਜ਼ਰਾ ਧਿਆਨ ਨਾਲ, ਤੈਨੂੰ ਉਹ ਦਿਨ ਭੁੱਲਣੇ ਨਹੀਂ ਸਨ ਚਾਹੀਦੇ, ਰਕਤ ਬਿੰਦ ਕਰ ਨਿਮਿਆ, ਰਕਤ ਬਿੰਦ ਕਰ ਨਿਮਿਆ ਉਧਰ ਉਦੋਂ ਕਮਜ਼ਾਰ, ਉਰਦ ਮੁਖ ਕੋ ਚੀਲ ਬਿਕਲ ਨਰਕ ਘੋਰ ਗੁਬਾਰ, ਹਰ ਸਿਮਰਤ ਤੋਂ ਨਾ ਜਲੇ ਮਨ ਤਨ ਉਰਦਾਰ, ਬਿਖਮ ਥਾਨੋ ਜਿਸ ਰੱਖਿਆ ਤਿਸ ਤਿਲ ਨਾ ਬੇਸਾਰ। ਪਰਮਾਤਮਾ ਤੈਨੂੰ ਕਿਉਂ ਭੁੱਲ ਗਿਆ? ਇੱਕ ਬਚਨ ਹੈ ਸ੍ਰੀ ਰਾਗ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਦਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ, ਉਰਦ ਤਤ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਜਲ ਜਬ ਪਵਿੱਤਰ ਬਹੁੜ ਜਾਸੀ ਨਾ ਕਾ। ਇਸ ਸੰਸਾਰ ਵਿੱਚ ਆਇਆ ਉਹ ਦਿਨ ਤੈਨੂੰ ਨਹੀਂ ਭੁੱਲਣਾ ਚਾਹੀਦਾ, ਨਹੀਂ ਵਿਸਰਨਾ ਚਾਹੀਦਾ।
ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ।
ਹੁਣ ਇਸ ਦੀ ਕਮਾਈ ਦਾ ਜ਼ਿਕਰ ਕੀਤਾ ਕਿ ਸੰਸਾਰ ਵਿੱਚ ਆਇਆ, ਧਨ ਉਸ ਮਾਲਕ ਨੇ ਦਿੱਤਾ ਸੀ, ਧਨ ਦਿੱਤਾ ਸੀ, ਕਮਾਈ ਇਸਨੇ ਕੀ ਕੀਤੀ? ਮਧ ਹੁੰਦਾ ਸ਼ਹਿਦ, ਮਧ ਮਾਖੀ ਸ਼ਹਿਦ ਦੀ ਮੱਖੀ। ਵਿਦਵਾਨਾਂ ਨੇ ਅੰਦਾਜ਼ਾ ਹੀ ਹੈ ਕਿਵੇਂ ਕੈਲਕੂਲੇਟ ਕੀਤਾ ਇਹ ਪਤਾ ਨਹੀਂ, ਉਹ ਕਹਿੰਦੇ ਨੇ 1500 ਮੀਲ ਦਾ ਸਫ਼ਰ ਘੱਟੋ ਘੱਟ ਮੱਖੀ ਕਰਦੀ, ਫੁੱਲਾਂ 'ਤੇ ਬੈਠਦੀ ਹੈ, ਰਸ ਇਕੱਠਾ ਕਰਕੇ ਲਿਆਉਂਦੀ ਹੈ। ਭਾਗਾਂ ਦੀ ਗੱਲ ਹੈ, ਵੇਖੋ ਸ਼ਹਿਦ ਦੀਆਂ ਮੱਖੀਆਂ ਸ਼ਹਿਦ 'ਤੇ ਇਕੱਠਾ ਕਰਦੀਆਂ ਨੇ, ਖਾਣਾ ਨਸੀਬ ਨਹੀਂ, ਖਾਂਦਾ ਕੋਈ ਹੋਰ ਹੀ ਹੈ, ਆਉਂਦਾ ਉਹ ਸ਼ਹਿਦ ਉਤਾਰਨ ਵਾਲਾ, ਉਹ ਅੱਗ ਆ ਕੇ ਥੱਲੇ ਬਾਲਦਾ ਹੈ, ਸਰਕੜਾ ਬਾਲਦੇ, ਬੜਾ ਕੌੜਾ ਧੂੰਆਂ ਹੁੰਦਾ ਸੀ, ਉੱਡ ਜਾਣਾ ਅਤੇ ਉਹਨੇ ਸ਼ਹਿਦ ਲਾ ਕੇ ਲੈ ਜਾਣਾ। ਕਹਿੰਦੇ ਨੇ ਸਠੋਰ ਸ਼ਬਦ ਹੈ, ਸੱਠ ਇਹਦਾ ਅਰਥ ਹੁੰਦਾ ਮੂਰਖ, ਸਠੋਰ ਸਿਆਰੀ ਰਾਰੇ ਨੂੰ ਸਠੋਰ, ਇਸ ਮੂਰਖ ਨੇ ਕੀ ਕੀਤਾ? ਜਿਉਂ ਮਧਮਾਖੀ ਤਿਉਂ ਸਠੋਰ ਰਸ ਜ਼ੋਰ ਜ਼ੋਰ ਥਨਕੀ ਆ। ਉਹਨਾਂ ਰਸ ਇਕੱਠਾ ਕੀਤਾ ਸੀ, ਇਹਨਾਂ ਰਸ ਕੀ ਹੈ? ਧਨ ਜੋੜ ਜੋੜ ਕੇ ਕੌਡੀ ਕੌਡੀ ਇਕੱਠੀ ਕਰਕੇ, ਕਬੀਰ ਕੌਡੀ ਕੌਡੀ ਜੋੜ ਕੇ ਜੋੜੇ ਲਾਖ ਕਰੋੜ। ਇਸਨੇ ਧਨ ਇਕੱਠਾ ਕੇ ਬਸ ਇਕੱਠਾ ਹੈ, ਨਾ ਤੇ ਖਾਧਾ ਤੇ ਨਾ ਕਿਸੇ ਨੂੰ ਖਾਣ ਦਿੱਤਾ। ਬੜਾ ਸੁੰਦਰ ਇੱਕ ਬਚਨ ਲਿਖਿਆ, 15 ਕਰੋੜ 7 ਲੱਖ ਤੇ 1012 ਇੰਨਾ ਧਨ ਹੁੰਦੇ ਛੂ ਮਾਖੇ ਕਿੱਥੋਂ ਖਾਵਾਂਗੇ? ਕੱਲ ਇੱਕ ਦਾਣਾ ਕੀੜਾ ਲੈ ਗਿਆ ਸੀ ਮਲੋ ਮਲੀ, ਉਹਦੇ ਸੋਗ ਵਿੱਚ ਅੱਜ ਰੋਟੀ ਨਾ ਪਕਾਵਾਂਗੇ। ਡੁੱਲ ਗਿਆ ਤੇਲ ਛੂਮ ਦਾੜੀ ਨੂੰ ਘਸਾਏ, ਵੇਖੋ ਕਹੇ ਨੁਕਸਾਨ ਇੰਨਾ ਕਿਵੇਂ ਜਰ ਜਾਵਾਂਗੇ। ਉਹ ਆ ਕੇ ਤੇਲ ਰੁੜ ਗਿਆ ਤੇ ਦਾੜੀ ਥੱਲੇ ਘਸਾਈ ਜਾਏ, ਇਹ ਤੇਲ ਵੀ ਵਿਰਥਾ ਨਾ ਜਾਏ। ਵਾਕਿਆ ਸੱਚ ਹੈ, ਨਾ ਤੇ ਉਹ ਖਾਂਦਾ ਤੇ ਨਾ ਕਿਸੇ ਨੂੰ ਖਾਣ ਲਈ ਦਿੰਦਾ। ਇੱਕ ਥਾਂ ਤੇ ਕਬੀਰ ਸਾਹਿਬ ਨੇ ਲਿਖੇ ਹੈ, ਇਹਨੂੰ ਰੱਬ ਨੇ ਜੋੜਨ ਲਈ ਦਿੱਤਾ, ਵਰਤਣ ਲਈ ਨਹੀਂ। ਛੂਮੈ ਧਨ ਰੱਖਣ ਕੋ ਦੀਆ, ਮੁਗਧ ਕਹੇ ਧਨ ਮੇਰਾ, ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਣ ਮੈਂ ਕਰੇ ਨਵੇਰਾ। ਇੱਕ ਬੜੇ ਹਾਸ ਬਲਾਸ ਵਿੱਚ ਛੂਮਾਂ ਦੀ ਕਥਾ ਲਿਖੀ ਇੱਕ ਵਿਦਵਾਨ ਨੇ। ਉਹ ਕਹਿੰਦੇ ਨੇ ਪਤਾ ਲੱਗਾ ਇੱਕ ਕਿਰਪਨ ਨੂੰ ਕਿ ਦੂਸਰੇ ਨਗਰ 'ਚ ਛੂਮ ਹੈ, ਅਤੇ ਪਤਾ ਲੱਗਾ ਉਹਦੇ ਵਰਗਾ ਛੂਮ ਕੋਈ ਨਹੀਂ, ਵੇਖਾਂ ਮੈਂ ਵੱਡਾ ਕਿ ਉਹ ਵੱਡਾ। ਇਸ ਦਾ ਵੀ ਗੁਮਾਨ ਹੈ ਕਿ ਛੂਮ ਵੱਡਾ ਕਿਹੜਾ ਗਿਆ। ਉਸਨੇ ਕੀ ਕੀਤਾ ਕਿ ਬੱਚਾ ਉਹਦਾ ਤਾਂ ਕੁਝ ਲੈ ਚੱਲਾਂ। ਗਿਆ ਅਤੇ ਕਹਿਣ ਲੱਗਾ ਕਾਕਾ ਤੇਰਾ ਪਿਤਾ? ਕਹਿਣ ਲੱਗੇ ਜੀ ਉਹ ਤਾਂ ਬਾਹਰ ਗਏ ਨੇ। ਕਹਿਣ ਲੱਗੇ ਲੈ ਫਿਰ ਤੇਰੇ ਲਈ 2 ਖਰਗੋਸ਼ ਲੈ ਕੇ ਆਇਆ, ਖੇਡਿਆ ਕਰੀ। ਅਤੇ ਖਰਗੋਸ਼ ਕੀ? ਕਾਗਜ਼ ਉੱਤੇ ਫੋਟੋ ਖਰਗੋਸ਼ਾਂ ਦੀ, ਆ ਲੈ ਖੇਡਿਆ ਕਰੀ। ਉਹ ਵੀ ਕਹਿਣ ਲੱਗੇ ਅੰਕਲ ਕੋ ਤੁਹਾਡੇ ਘਰ ਵੀ ਬੱਚਾ ਹੈ? ਕਹਿਣ ਲੱਗੇ ਹੈ ਕਾਕਾ। ਅਤੇ ਕਹਿਣ ਲੱਗੇ ਖਾਲੀ ਹੱਥ ਨਾ ਜਾਇਓ। ਉਹਨੇ ਕੀ ਕੀਤਾ, ਆਕਾਸ਼ ਵਿੱਚ ਇੰਜ ਵਾਹ ਕੇ ਨਾ ਦੋ ਅੰਬ, ਕਹਿਣ ਲੱਗਾ ਦੋ ਅੰਬ ਲੈ ਜਾਓ, ਇੱਕ ਕਾਕੇ ਨੂੰ ਦੇ ਦਿਓ ਮੇਰੇ ਵੀਰ ਨੂੰ, ਮੇਰੇ ਲਈ ਖਰਗੋਸ਼ ਲਿਆਓ, ਉਹਦੇ ਲਈ ਅੰਬ ਲੈ ਜਾਓ। ਬਾਪ ਆਇਆ ਤੇ ਕਹਿਣ ਲੱਗਾ ਜੀ ਉਹ ਕੰਜੂਸ ਆਇਆ ਸੀ ਤੇ ਮੈਨੂੰ ਖਰਗੋਸ਼ ਦੇ ਗਿਆ ਤੇ ਮੈਂ ਏਡੇ ਏਡੇ ਦੋ ਅੰਬ ਦਿੱਤੇ। ਉਹ ਮੂੰਹ ਤੇ ਥੱਪੜ ਮਾਰ ਕੇ ਕਹਿੰਦਾ ਮੂਰਖ ਵੱਡੇ ਕਿਉਂ ਦਿੱਤੇ, ਛੋਟੇ ਛੋਟੇ ਦੇਣੇ ਸਨ, ਏਡੇ ਵੱਡੇ ਅੰਬ ਦੇ ਦਿੱਤੇ ਕੀ ਲੋੜ ਸੀ। ਵੈਸੇ ਨਾ ਇਹ ਗੱਲ ਕਿਸੇ ਹੱਦ ਤੱਕ ਠੀਕ ਹੈ, ਮਰਦਾ ਮਰਦਾ ਵੀ ਉਹ ਚਾਹੁੰਦਾ ਕੁਛ ਹੱਥੋਂ ਨਾ ਮੇਰੇ ਨਿਕਲ ਜਾਏ, ਇਹਦੇ ਵਿੱਚ ਪਾ ਤੇ ਜਾਵਾਂ ਹੋਰ। ਛੁਮੈ ਧਨ ਰੱਖਣ ਕੋ ਦੀਆ, ਮੁਗਧ ਕਹੇ ਧਨ ਮੇਰਾ, ਉਹ ਕਹਿੰਦਾ ਮੇਰਾ, ਜਮਕਾ ਡੰਡ ਮੂੰਡ ਮੈਂ ਲਾਗਾ, ਖਿਣ ਮੈਂ ਕਰੇ ਨਵੇੜਾ। ਜਮ ਦਾ ਡੰਡਾ ਸਿਰ ਚ ਪੈਂਦਾ, ਨਵੇੜਾ ਹੋ ਜਾਂਦਾ ਕਿ ਤਨ ਕਿਸ ਦਾ, ਤੇਰਾ ਹੈ ਕਿ ਜਾਂ ਕਿਸੇ ਹੋਰ ਦਾ। ਸੰਚਤ ਸੰਚਤ ਥੈਲੀ ਕੀਨੀ, ਪ੍ਰਭੂ ਉਸਤੇ ਡਾਰ ਅਵਰ ਕੋ ਦੇਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਵਿਆਖਿਆ ਲਿਖੀ ਹੈ, ਜੈਸੇ ਮਧ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੇ, ਸੀਂਚਣ ਦਾ ਅਰਥ ਭਰਨਾ, ਹਰੇ ਮਧ ਹਾਰ ਤੰਕ ਮੁਖ ਸ਼ਾਰ ਡਾਰ ਕਹਿ, ਜੈਸੇ ਬਛ ਹੇਤ ਗਊ ਸੰਚਿਤ ਹੈ ਸ਼ੀਰ ਤਾਹੇ ਲੇਤ ਹੈ, ਹੀਰ ਦੂਧ ਬਛਰ ਹੈ ਬਟਾਰ ਕਹਿ, ਗਊ ਘਾ ਖਾ ਕੇ ਦੁੱਧ ਕਰਦੀ ਬਛੇ ਇਕੱਠਾ ਤੇ ਗੁਜਰ ਚੋ ਕੇ ਲੈ ਜਾਂਦਾ, ਜੈਸੇ ਤਰ ਖੋਦ ਖੋਦ ਕਰ ਬਿੱਲ ਸਾਜੇ ਮੂਸਾ, ਬਿੱਲ ਹੁੰਦੀ ਖੁਦ ਧਰਤੀ, ਖੋਦ ਖੋਦ ਕੇ ਚੂਹਾ ਖੁੱਡ ਬਣਾਉਣ ਦਾ, ਪੈਸਤ ਸਰਪ ਤਾਹਾਂ ਸੱਪ ਆ ਕੇ ਵਿੱਚ ਵੜ ਜਾਂਦਾ, ਖਾਏ ਤਾਹੇ ਮਾਰ ਕੇ ਉਹਨੂੰ ਮਾਰ ਕੇ ਖਾ ਜਾਂਦਾ, ਅਨਕ ਪਾਪ ਕਰ ਮਾਇਆ ਜੋਰ ਜੋਰ ਮੋਰ, ਅੰਤਕਾਲ ਛਾੜ ਚੱਲੇ ਦੋਨੋਂ ਘਰ ਚਾਰ ਕੇ। ਤਨ ਦਾ ਗੁਮਾਨ ਕੀਤਾ, ਤਨ ਦਾ ਗੁਮਾਨ ਕੀਤਾ, ਨਾ ਤੇ ਤਨ ਨੂੰ ਠੀਕ ਢੰਗ ਨਾਲ ਵਰਤਿਆ ਨਾ ਤਨ ਨੂੰ, ਤਨ ਰੋਗਾਂ ਨਾਲ ਭਰ ਗਿਆ, ਮਨ ਪਾਪਾਂ ਨਾਲ ਭਰ ਗਿਆ, ਤਨ ਵੀ ਵਿਅਰਥ ਚਲਾ ਗਿਆ, ਰੱਬ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਏਗਾ, ਜਾਣਾ ਤੇ ਹੈ ਸਭ ਨੇ ਜਾਣਾ, ਇੱਥੇ ਬੈਠ ਕੇ ਤਿਆਰੀ ਕਰਨੀ ਹੈ ਕਿ ਕਿਹੜਾ ਮੂੰਹ ਲੈ ਕੇ ਜਾਵਾਂਗੇ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਨ ਨਾ ਹੀ ਜਾਏ, ਜਿਉਂ ਮਧਮਾਖੀ ਜਿਵੇਂ ਸ਼ਹਿਦ ਦੀ ਮੱਖੀ, ਤਿਉਂ ਸਠੋਰ ਰਸ ਜੋਰ ਜੋਰ ਤਨ ਕੀਆ, ਬੜੇ ਰਸ ਨਾਲ ਇਹਦਾ ਹੀ ਰਸ ਹੈ, ਜਿਵੇਂ ਸ਼ਹਿਦ ਇੱਕ ਰਸ ਹੈ ਉਹਨੂੰ ਧਨ ਦਾ ਰਸ ਹੈ, ਇਕੱਠਾ ਕੀਤਾ ਉਹਨਾਂ ਮੱਖੀਆਂ ਵੀ ਇਕੱਠਾ ਕੀਤਾ, ਉਹ ਜੋੜਨ ਵਿੱਚ ਵਿਚਾਰੀਆਂ ਨੂੰ ਖਾਣਾ ਭੁੱਲ ਹੀ ਗਿਆ, ਨਹੀਂ ਤੇ ਰੋਜ਼ ਜੋ ਬਣਾਉਂਦੀਆਂ ਸਨ ਨਾਲ ਨਾਲ ਖਾਈ ਜਾਂਦੀਆਂ, ਨਹੀਂ ਜੇ ਖਾਂਦੀਆਂ ਹੁੰਦੀਆਂ ਤੇ ਇੰਨਾ ਇਕੱਠਾ ਕਿਵੇਂ ਹੋ ਜਾਂਦਾ, ਨਹੀਂ ਖਾਧਾ ਨਹੀਂ ਸਿਰਫ ਜੋੜਿਆ, ਇਸਨੇ ਵੀ ਸ਼ਹਿਦ ਦੀਆਂ ਮੱਖੀਆਂ ਵਾਂਗੂ ਜੋੜਿਆ, ਇਹਨੂੰ ਇਕੱਠਾ ਹੀ ਸਿਰਫ ਕੀਤਾ ਹੈ। ਹਾਂਜੀ
ਮਰਤੀ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉਂ ਦੀਆ।
ਮਰਦੀ ਵਾਰ ਜਦੋਂ ਮਰਿਆ ਤੇ ਉਸ ਵੇਲੇ ਹੋਇਆ ਕਿ ਮਿਲਿਆ ਕਿ ਲੈਹੋ ਲੈਹੋ ਲੈ ਚੱਲੋ ਲੈ ਚੱਲੋ, ਜੋ ਧਨ ਹੈ ਉਹ ਤੇ ਲੈ ਲਓ ਤੇ ਇਹਨੂੰ ਲੈ ਚੱਲੋ। ਜਿਉਂਦਾ ਬੰਦਾ ਘਰ ਚ ਰਹਿ ਸਕਦਾ, ਮਰਿਆ ਨੂੰ ਕਿੱਥੇ ਥਾਂ। ਜਿੰਨਾ ਯਤਨ ਵੀ ਕੀਤਾ ਨਾ, ਬੜਾ ਖਰਚਾ ਆਉਂਦਾ ਮੁਰਦਾ ਰੱਖਣ ਦਾ, ਕੌਣ ਰੱਖਦਾ। ਜਿਉਂਦਿਆਂ ਦੀ ਗੱਲ ਹੈ, ਜਿਹੜੇ ਸੱਕੇ ਸਨ ਉਹ ਵੀ ਕਹਿੰਦੇ ਨੇ ਡਰ ਲੱਗਦਾ ਪਿਆ ਹੁਣ ਤੇ, ਲੈ ਚੱਲੋ ਇਹਨੂੰ ਛੇਤੀ ਲੈ ਚੱਲੋ। ਭੂਤ ਦਾ ਅਰਥ ਹੁੰਦਾ ਜਿਵੇਂ ਜਿਹੜਾ ਗੁਜ਼ਰ ਗਿਆ, ਪਾਸਟ, ਗੁਜ਼ਰੇ ਟਾਈਮ ਨੂੰ ਕਹਿੰਦੇ ਆ ਭੂਤ। ਇੱਥੇ ਭੂਤ ਸ਼ਬਦ ਵਰਤਿਆ ਕਿ ਚੜ੍ਹਾਈ ਕਰ ਚੁੱਕਾ, ਮਰ ਗਿਆ, ਗੁਜ਼ਰ ਗਿਆ, ਰਹਿਣ ਕਦੀ ਆ, ਉਸਨੂੰ ਕਿਸਨੇ ਰਹਿਣ ਦਿੱਤਾ, ਕੌਣ ਮੁਰਦੇ ਨੂੰ ਘਰ ਵਿੱਚ ਰੱਖਦਾ, ਇਹਨੂੰ ਲੈ ਚੱਲੋ। ਵੇਖਿਆ ਕੋਈ ਵੀ ਚੜ੍ਹਾਈ ਕਰ ਜਾਏ ਨਾ, ਸਾਰੇ ਭਲੀ ਭਾਂਤ ਸਮਝਦੇ, ਆਉਂਦੇ ਆ ਹੀ ਅਫਸੋਸ ਕਰਕੇ ਪਹਿਲੀ ਗੱਲ ਇੱਕ ਹੀ ਪੁੱਛਣੀ ਆ, ਸੰਸਕਾਰ ਦਾ ਕਿਹੜਾ ਟਾਈਮ ਹੈ, ਇਹ ਲੈ ਕੇ ਕਦੋਂ ਜਾਣਾ ਉਹ ਦੱਸੋ। ਬਹੁਤ ਵਾਰੀ ਤੇ ਕਈ ਸੱਜਣੇ ਹੀ ਪੁੱਛਦੇ ਨੇ ਸੰਸਕਾਰ ਦਾ, ਆਈਏ ਸੰਸਕਾਰ ਦੇ ਟਾਈਮ, ਇਹਨੂੰ ਲੈ ਕੇ ਕਿਹੜੇ ਵੇਲੇ ਜਾਣਾ, ਛੇਤੀ ਲੈ ਚੱਲੋ। ਘਰ 'ਚ ਰੱਖਣਾ ਬੜਾ ਮੁਸ਼ਕਲ, ਜਿਸ ਘਰ ਨਾਲ ਇੰਨਾ ਮੋਹ ਸੀ ਉਹ ਭਰਿਆ ਤੈਨੂੰ ਤੇ ਉੱਥੇ ਕੋਈ ਘੜੀ ਨਹੀਂ ਹੁਣ ਰਹਿਣ ਦਿੰਦਾ, ਕਿਸ ਵਾਸਤੇ ਕਰਦਾ ਰਹੀ? ਕਿਸ ਵਾਸਤੇ? ਤੂੰ ਅਗਲੇ ਘਰ ਲਈ ਤੇ ਸੋਚਿਆ ਨਹੀਂ। ਜਿਸ ਘਰ ਮੈਂ ਤੁਮ ਰਹਿਣਾ ਬਸਣਾ ਸੋ ਘਰ ਚੇਤ ਨਾ ਆਇਓ, ਉਹ ਘਰ ਤੇ ਤੈਨੂੰ ਯਾਦ ਹੀ ਨਹੀਂ ਆਇਆ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਉਸ ਦੀ ਚਿੰਤਾ ਕਰ, ਸਤਸੰਗ ਵਿੱਚ ਇਹੋ ਕਰਨਾ। ਇਸ ਘਰ 'ਚ ਰਹਿ ਲਓ ਪਰ ਇਹ ਯਾਦ ਰੱਖੋ ਸਦਾ ਨਹੀਂ ਰਹਿਣਾ। ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੁਲਵੀਂ ਕੋਏ ਨਾ ਹੋਸੀ ਮੈਂ। ਇਹਨਾਂ ਰੰਗਾਂ 'ਤੇ ਨਾ ਭੁੱਲ ਜਾਈ, ਇਹਨਾਂ ਇੱਟਾਂ 'ਤੇ ਨਾ ਭੁੱਲ ਜਾਈ। ਯਾਦ ਕਰ ਉਸ ਘਰ ਨੂੰ ਜਿੱਥੇ ਜਾਣਾ, ਜੋ ਤੇਰਾ ਅਸਲ ਘਰ ਹੈ। ਇੱਥੇ ਫਰਮਾ ਰਹੇ ਨੇ ਵਾਰ ਵਾਰ ਆਖਿਆ ਲੈ ਚਲੋ ਲੈ ਚਲੋ, ਗੁਜ਼ਰੇ ਹੋਏ ਨੂੰ ਘਰ 'ਚ ਕਿਸਨੇ ਰਹਿਣ ਦਿੱਤਾ? ਕਿਉਂ ਰਹਿਣ ਦੇਣ, ਮੁਰਦੇ ਨੂੰ ਕੌਣ ਰੱਖਦਾ? ਅੰਤ ਤੇਰਾ ਇਹ ਹੈ। ਹਾਂਜੀ,
ਦੇਹੋਰੀ ਲਓ ਬਰੀ ਨਾਰ ਸੰਗ ਭਾਈ ਆਗੈ ਸੱਜਣ ਸੁਹਿਲਾ।
ਅੱਜ ਤੇ ਇਸਤਰੀਆਂ ਸ਼ਮਸ਼ਾਨ ਘਾਟ ਤੱਕ ਜਾਂਦੀਆਂ ਨੇ, ਨਾਲ ਵੀ ਕੁੰਡ ਦੇ ਜਿੱਥੇ ਸੰਸਕਾਰ ਕਰਨ ਨਾਲ ਵੀ ਖੜੀਆਂ ਹੁੰਦੀਆਂ ਨੇ। ਪਰ ਪਹਿਲਾ ਸਮਾਂ ਉਹ ਜਿਹੜਾ ਸੀ, ਇਸਤਰੀ ਸ਼ਮਸ਼ਾਨ ਘਾਟ ਨਹੀਂ ਸੀ ਜਾਂਦੀ, ਉਹ ਦਲੀਜ ਤੱਕ ਜਾਂਦੀ ਸੀ। ਇਸ ਤੋਂ ਅੱਗੇ ਇਸਤਰੀ ਨੂੰ ਨਹੀਂ ਸੀ ਜਾਣ ਦਿੰਦੇ, ਫਿਰ ਬੰਦੇ ਜਾਂਦੇ ਸਨ। ਇੱਥੇ ਉਹਨਾਂ ਨੇ ਉਹ ਪਰੰਪਰਾ ਜਿਹੜੀ ਲਿਖੀ ਹੈ, ਦਿਓਹਰੀ, ਦਿਓਹਰੀ ਦਾ ਅਰਥ ਹੈ ਦਹਿਲੀ, ਦਲੀਜ। ਦਿਓਹਰੀ ਲਓ ਬਰੀ ਬਰੀ ਵਿਆਹੀ, ਤੇਰੇ ਨਾਲ ਵਿਆਹੀ ਹੋਈ ਇਸਤਰੀ ਜਿਹੜੀ, ਦਿਓਹਰੀ ਲਓ ਬਰੀ ਨਾਰ ਸੰਗ ਭਾਈ। ਉੱਥੇ ਤੱਕ ਉਹਨੇ ਸੰਗ ਕੀਤਾ। ਆਗੈ ਸੱਜਣ ਸੁਹੇਲਾ, ਸੁਹਿਰਦ ਸੱਜਣ, ਸੁੱਖ ਦੇਣ ਵਾਲੇ ਸੱਜਣ, ਉਹ ਅੱਗੇ ਨਾਲ ਤੁਰ ਪਏ। ਅੱਗੇ ਬੰਦੇ ਨਾਲ ਚੱਲੇ ਨੇ, ਮਿੱਤਰ ਨਾਲ ਚੱਲੇ, ਰਿਸ਼ਤੇਦਾਰ ਚੱਲੇ, ਇਸਤਰੀ ਇੱਥੇ ਤੱਕ ਰਹਿ ਗਈ। ਹਾਂਜੀ,
ਮਰ ਘੱਟ ਲਓ ਸਭ ਲੋਕ ਕੁਟੰਬ ਭਾਇਓ, ਆਗੈ ਹੰਸ ਅਕੇਲਾ।
ਘੱਟ ਹੈ ਉਤਰਨ ਦੀ ਥਾਂ, ਜਿਵੇਂ ਸ਼ਬਦ ਹੈ ਘਾਟ, ਪੱਤਣ, ਜਿੱਥੋਂ ਉਤਰਨਾ ਨਦੀ ਦੇ ਵਿੱਚ। ਘੱਟ ਹੈ ਜਿਵੇਂ ਘੜੇ ਨੂੰ ਕਹਿੰਦੇ ਘੱਟ, ਪਾਣੀ ਪਾਉਣ ਦੀ ਥਾਂ। ਮਰ ਘੱਟ ਮੁਰਦੇ ਰੱਖਣ ਦੀ ਥਾਂ, ਮੁਰਦਿਆਂ ਨੂੰ ਜਾਂ ਰੱਖਣ ਦੀ ਥਾਂ, ਸੰਸਕਾਰਨ ਦੀ ਥਾਂ, ਕਬਰਸਤਾਨ ਜਾਂ ਸ਼ਮਸ਼ਾਨ ਘਾਟ। ਇਹ ਸ਼ਮਸ਼ਾਨ ਘਾਟ ਤੱਕ ਤੇ ਕੁਟੰਬ ਜਿਹੜਾ ਸੀ ਉਹ ਗਿਆ, ਤੇ ਉਹਨਾਂ ਨੇ ਕਿਹਾ ਲੈ ਮੇਰੇ ਵੀਰ ਹੁਣ ਅੱਗੋਂ ਤੂੰ ਇਕੱਲਾ, ਹੁਣ ਜਾ। ਹੁਣ ਇਹ ਨਾ, ਜੇ ਬੰਦਾ ਪੰਜ ਦਸ ਅਰਥੀਆਂ ਨਾਲ ਜਾ ਕੇ ਵੀ ਰੱਬ ਨਾਲ ਨਹੀਂ ਜੁੜਦਾ, ਉਸ ਨਾਲ ਮੂਰਖ ਬੰਦਾ ਸੰਸਾਰ 'ਤੇ ਕੋਈ ਨਹੀਂ। ਕਬੀਰ ਸਾਹਿਬ ਜੀ ਦੀ ਜੀਵਨ ਗਾਥਾ ਪੜ੍ਹਦਿਆਂ ਮੈਂ ਪੜ੍ਹਿਆ, ਮਨ ਭਾਰਾ ਆਇਆ ਕਿ ਇਹਨਾਂ ਨੇ ਰੱਬ ਦੇ ਪਿਆਰਿਆਂ ਜਗਾਇਆ ਅਤੇ ਬਹੁਤ ਅਸੀਂ ਫਿਰ ਪਾਸਾ ਲੈ ਕੇ ਸੌਂ ਜਾਂਦੇ। ਕਹਿੰਦੇ ਨੇ ਇੱਕ ਦਿਨ ਜਿਉਂ ਸਵੇਰ ਤੋਂ ਪਰਿਵਾਰ ਲੱਭਣ ਲੱਗਾ ਅਤੇ ਕਬੀਰ ਲੱਭਣ ਨਾ, ਕਿੱਥੇ ਗਏ ਕਿੱਥੇ? ਇੱਕ ਨੇ ਕਹਿ ਦਿੱਤਾ ਸ਼ਮਸ਼ਾਨ ਘਾਟ ਜਾਂਦੇ ਵੇਖੇ, ਕਾਂਸ਼ੀ ਦਾ ਸ਼ਮਸ਼ਾਨ ਘਾਟ, ਪੁਰਾਣਾ ਸ਼ਹਿਰ ਚਲੇ ਗਏ। ਉਹਨਾਂ ਵੇਖਿਆ ਇੱਕ ਥੜੀ 'ਤੇ ਬੈਠੇ ਨੇ, ਕਿਸੇ ਦੱਸਿਆ ਸਵੇਰ ਦੇ ਹੀ ਬੈਠੇ ਨੇ। ਕਹਿਣ ਲੱਗੇ ਇੱਥੇ ਕੀ ਕਰ ਰਹੇ ਹੋ? ਕਹਿਣ ਲੱਗੇ ਜਿਹੜਾ ਗਿਆਨ ਅੱਜ ਇੱਥੋਂ ਮਿਲਿਆ ਅੱਜ ਤੱਕ ਕਿਤੋਂ ਨਹੀਂ ਮਿਲਿਆ। ਮੈਂ ਇੱਕ ਨਹੀਂ ਅਨੇਕਾਂ ਨੂੰ ਵੇਖਿਆ, ਹੱਡੀਆਂ ਇੰਝ ਸੜ ਗਈਆਂ ਜਿਵੇਂ ਲੱਕੜੀਆਂ ਸੜਦੀਆਂ ਨੇ, ਅਤੇ ਸੁੰਦਰ ਜਿਹੜੇ ਕੇਸ ਸਨ ਇੰਝ ਸੜ ਗਏ ਜਿਵੇਂ ਘਾਹ ਸੜਦਾ। ਸਾਰੀ ਉਮਰ ਮਾਵਾਂ ਜਿਨ੍ਹਾਂ ਨੂੰ ਬਚਾਉਂਦੀਆਂ ਰਹੀਆਂ ਕਿ ਕਿਤੇ ਤੱਤੇ ਤਵੇ 'ਤੇ ਹੱਥ ਨਾ ਰੱਖਦੀਆਂ, ਮਾਂ ਨੂੰ ਬੜਾ ਫਿਕਰ ਅੱਗ ਤੋਂ ਬਚਾਵਾਂ, ਉਹ ਆਪ ਹੀ ਅੰਗਿਆਰਾਂ 'ਤੇ ਰੱਖ ਗਈਆਂ, ਆਪ ਹੀ ਸੰਸਕਾਰ ਕਰ ਗਈਆਂ। ਜਿਹੜੀਆਂ ਸੂਰਤਾਂ ਚੜ੍ਹਨ ਚੌਵਾਰਿਆਂ 'ਤੇ ਇੱਕ ਦਿਨ ਚਿਖਾ 'ਤੇ ਚੜ੍ਹਦੀਆਂ ਵੇਖੀਆਂ ਮੈਂ, ਚੁੱਪ ਚਾਪ ਅੰਗਿਆਰਾਂ 'ਤੇ ਲੇਟ ਗਈਆਂ, ਮੁੱਖੋਂ ਸੀ ਨਾ ਕਰਦੀਆਂ ਵੇਖੀਆਂ ਮੈਂ। ਜ਼ੁਲਫਾਂ ਜਿਹੜੀਆਂ ਅਤਰ ਫੁਲੇਲ ਬਿਨੀਆਂ, ਵਾਂਗਰ ਘਾਹ ਦੇ ਸੜਦੀਆਂ ਵੇਖੀਆਂ ਮੈਂ। ਕੋੜੀ ਕਾਠਤੀ ਦੇ ਚੜ੍ਹ ਕੇ ਤੁਰ ਗਈਆਂ, ਮੁੜ ਕੇ ਸ਼ਹਿਰ ਨਾ ਵੜਦੀਆਂ ਵੇਖੀਆਂ ਮੈਂ। ਵੈ ਸੁੱਤ ਵੈ ਬਿੱਤ, ਸੁੱਤ ਪੁੱਤਰ ਬਿੱਤ ਤਨ, ਵੈ ਪੁਰ ਪਾਟਨ, ਉਹ ਨਗਰ ਸ਼ਹਿਰ ਬਹੁਰ ਨਾ ਦੇਖੈ ਆਏ। ਕਹਿਤ ਕਬੀਰ ਰਾਮ ਕੀ ਨਾ ਸਿਮਰੇ ਜਨਮ ਹੈ ਬਿਰਥਾ ਜਾਏ, ਜਨਮ ਵਿਰਥ ਜਾ ਰਿਹਾ ਕਿਉਂ ਯਾਦ ਕਰਦਾ। ਉਹ ਕਹਿਣ ਲੱਗੇ ਮੈਂ ਅੱਜ ਵੇਖਿਆ ਕਬੀਰ ਹਾੜ ਜਰੇ ਜਿਉਂ ਲਾ ਕਰੇ, ਕੇਸ ਜਰੇ ਜਿਉਂ ਖਾਸ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਸਾਹਮਣੇ ਤੇ ਵੇਖ ਰਿਹਾ ਅਨੇਕਾਂ ਨੂੰ ਸਸਕਾਰ ਕਰਕੇ ਆ ਗਿਆ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ, ਤੈਂ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀ ਨਾ ਹੋ, ਅਜੇ ਤਸੱਲੀ ਨਹੀਂ ਹੋਈ। ਮਰ ਗੱਟ ਲਓ ਸਭ ਲੋਕ ਕੁਟੰਬ ਭਾਇਓ, ਅੱਗ ਹੰਸ ਅਕੇਲਾ ਏ ਹੰਸ ਜੀਵ, ਹੰਸ ਜੀਵ ਆਤਮਾ ਅੱਗੇ ਅਕੇਲਾ। ਹੁਣ ਬਾਕੀ ਦਿਆਂ ਨੂੰ ਤੇ ਘਰ ਯਾਦ ਹੈ, ਇਹ ਸਮਝੀਏ ਜਿਨ੍ਹਾਂ ਜਿਨ੍ਹਾਂ ਨੂੰ ਘਰ ਯਾਦ ਹੈ, ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਘਰ ਯਾਦ ਹੈ, ਉਹ ਤੇ ਘਰਾਂ ਨੂੰ ਤੁਰ ਗਏ। ਪਰਦੇਸੀ ਜਿਹਨੂੰ ਘਰ ਹੀ ਭੁੱਲ ਗਿਆ ਕਿ ਮੈਂ ਕਿੱਥੇ ਜਾਵਾਂ ਉਹ ਕਿੱਥੇ ਜਾਵੇ, ਬੜੇ ਧਿਆਨ ਨਾਲ ਬਚਨ ਸੁਣਨੇ। ਅੱਗ ਨੂੰ ਆਪਣਾ ਘਰ ਯਾਦ ਹੈ, ਅੱਗ ਅੱਗ 'ਚ ਮਿਲ ਗਈ, ਸੰਸਕਾਰ ਹੋਇਆ ਸਾਡੇ ਵਿੱਚ, ਜਿਹੜੀ ਅੱਗ ਸੀ ਅਗਨੀ 'ਚ ਮਿਲ ਗਈ, ਸਰੀਰ 'ਚ ਅੱਗ ਹੈ। ਪਾਣੀ ਜਿੰਨਾ ਸਰੀਰ ਸੀ ਉਹ ਪਾਣੀ 'ਚ ਮਿਲ ਗਿਆ, ਹਵਾ ਹਵਾ 'ਚ ਮਿਲ ਗਈ, ਹਵਾ ਨੂੰ ਘਰ ਯਾਦ ਹੈ, ਮਿੱਟੀ ਮਿੱਟੀ 'ਚ ਮਿਲ ਗਈ, ਆਤਮਾ ਨੂੰ ਯਾਦ ਕੋਈ ਨਹੀਂ, ਆਕਾਸ਼ ਆਕਾਸ਼ 'ਚ ਮਿਲ ਗਿਆ, ਮੈਂ ਕਿਹੜੇ ਪਾਸੇ ਜਾਵਾਂ। ਇੱਥੇ ਬੈਠ ਕੇ ਘਰ ਹੀ ਤਾਂ ਯਾਦ ਕਰਨਾ। ਸਿਮਰਨ ਦਾ ਅਰਥ ਕੀ ਹੈ? ਸਿਮਰਨ ਦਾ ਅਰਥ ਇੱਕ ਹੀ ਹੈ ਕਿ ਘਰ ਯਾਦ ਰਹੇ ਕਿੱਥੇ ਜਾਣਾ। ਵਾਹਿਗੁਰੂ 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 ਕਰਨ ਦਾ ਭਾਵ ਗਿਣਤੀਆਂ ਕਰਨੀਆਂ ਨਹੀਂ, ਯਾਦ ਰਹੇ ਕਿ ਵਾਹਿਗੁਰੂ ਦੇ ਕੋਲ ਜਾਣਾ, ਕਿਤੇ ਘਰ ਨਾ ਭੁੱਲ। ਜਦੋਂ ਲਿਖਣ ਦਾ ਢੰਗ ਨਹੀਂ ਸੀ ਨਾ, ਲੋਕ ਜ਼ਬਾਨੀ ਯਾਦ ਕਰਦੇ ਸਨ। ਵਿਦਵਾਨ ਹੁੰਦਾ ਸੀ ਜਿਹਨੂੰ ਬਹੁਤ ਜ਼ਬਾਨ, ਅੱਜ ਤੇ ਮੈਂ ਵੇਖਿਆ ਸਾਹਮਣੇ ਫੋਨ ਰੱਖੇ ਹੁੰਦੇ, ਫੋਨ 'ਚ ਹੀ ਸਭ ਕੁਝ ਪਾਇਆ, ਅੱਗੇ ਰੱਖ ਲਿਆ, ਨਾ ਸ਼ਬਦ ਯਾਦ ਕਰਨ ਦੀ ਕੋਈ ਲੋੜ, ਜੋ ਕੁਝ ਹੈ ਉਹਦੇ ਵਿੱਚੋਂ ਕੱਢ ਕੇ ਵੇਖ ਲਿਆ। ਪਰ ਪਹਿਲੇ ਇੰਝ ਸੀ, ਜੇ ਲਿਖਣ ਦਾ ਨਹੀਂ ਨਾ, ਬੰਦਾ ਛੇਤੀ ਛੇਤੀ ਯਾਦ ਕਰਦਾ ਸੀ, ਚੇਤੇ ਕਰ। ਇਹ ਵਾਹਿਗੁਰੂ ਵਾਹਿਗੁਰੂ ਤੇ ਤਾਂ ਕਰਨੇ ਪਏ, ਉਹਦੇ ਕੋਲ ਜਾਣਾ, ਐਡਰੈਸ ਕਿਤੇ ਭੁੱਲ ਨਾ ਜਾਏ, ਪਤਾ ਨਾ ਵਿਸਰ ਜਾਏ ਕਿਹੜੇ ਘਰ ਜਾਣਾ। ਇਹ ਘਰ ਯਾਦ ਰਹੇ, ਇਹ ਬਾਣੀ ਤਾਂ ਪੜ੍ਹਨੇ ਆ ਕਿ ਘਰ ਯਾਦ ਰਹੇ। ਹੁਣ ਘਰ ਭੁੱਲ ਗਿਆ, ਬੜਾ ਸੁੰਦਰ ਬਚਨ ਹੈ, ਆਬੋ ਜ਼ਰਾ ਤੋ ਆਤਿਸ਼ ਆਪ ਪਾਣੀ, ਜ਼ਰਾ ਮਿੱਟੀ, ਆਬੋ ਜ਼ਰਾ ਤੋ ਆਤਿਸ਼ ਮਰਕਜ਼ ਸ਼ਨਾਸ ਗਸ਼ਤੰਦ। ਮਰਕਜ਼ ਦਾ ਉਹਨਾਂ ਨੂੰ ਤੇ ਸ਼ਨਾਸ ਹੈ, ਵਾਕਫ ਨੇ ਉਤਰ ਗਏ। ਐ ਤੂੰ ਚੇਰਾ ਨਾਦਾਨੀ ਰਾਹੇ ਦਯਾਰੇ ਖੁਦ ਰਾ, ਤੂੰ ਆਪਣਾ ਘਰ ਭੁੱਲ ਗਿਆ, ਦੱਸ ਹੁਣ ਕਿਹੜੇ ਪਾਸੇ ਜਾਏਗਾ। ਬੜਾ ਸੁੰਦਰ ਬਚਨ ਹੈ, ਰੂਹ ਕੋ ਰਾਹੇ ਅਦਮ ਮੈਂ ਆਪਣਾ ਤਨ ਯਾਦ ਆਇਆ, ਆਤਮਾ ਨੂੰ ਤਨ ਯਾਦ ਆਇਆ ਤੇ ਸੜ ਗਿਆ, ਇਹ ਤੇ ਜਲ ਗਿਆ, ਇਹਦਾ ਸਾਥ ਸੀ, ਇਹਦੇ ਨਾਲ ਤਾਂ ਮੈਂ ਵੇਖਣਾ ਸੀ, ਅੱਖਾਂ ਸੜ ਗਈਆਂ, ਹੁਣ ਕੀ ਕਰਾਂ, ਇਹਦੇ ਨਾਲ ਹੀ ਸੁਣਨਾ ਸੀ, ਕੰਨ ਤੇ ਗਏ, ਇਹਦੇ ਨਾਲ ਹੀ ਬੋਲਣਾ ਸੀ, ਇਸ ਨਾਲ ਚੱਲਣਾ ਸੀ, ਇਹ ਤੇ ਗਿਆ। ਰੂਹ ਕੋ ਰਾਹੇ ਅਦਮ ਮੈਂ ਆਪਣਾ ਤਨ ਯਾਦ ਆਇਆ, ਦਸਤੇ ਮੁਰਬਤ ਮੈਂ ਮੁਸਾਫਰ ਕੋ ਵਤਨ ਯਾਦ ਆਇਆ। ਤੇਰਾ ਵਤਨ ਇਹ ਨਹੀਂ, ਤੇਰਾ ਵਤਨ ਉਹ ਹੈ, ਬੇਗਮਪੁਰਾ ਸ਼ਹਿਰ ਕੋ ਨਾਉ, ਦੋਖ ਦੋ ਨਹੀਂ ਤੈ ਠਾਉ, ਨਾ ਤਸਵੀਜ਼ ਖਰਾਜ ਨਾ ਮਾਲ, ਖੌਫ ਨਾ ਖਾਤਾ ਨਾ ਤਰਸ ਜਵਾਲ, ਅਹਮੋ ਖੂਬ ਵਤਨ ਗਾ ਪਾਇਓ, ਖੈਰ ਸਦਾ ਮੇਰੇ ਭਾਈ, ਅੱਗੇ ਜਾਣਾ ਇਕੱਲੇ। ਇਹ ਦੋ ਬਚਨ ਅੰਤ ਲਈ ਯਾਦ ਰੱਖਣੇ, ਭੀੜ ਵਿੱਚ ਕਿਤੇ ਭੁੱਲ ਨਾ ਜਾਓ ਕਿ ਭੀੜ ਮੇਰੇ ਨਾਲ ਹੈ, ਭੀੜ 'ਚ ਸਮਝੋ ਮੈਂ ਇਕੱਲਾ, ਰੱਬ ਦੇ ਸਾਹਮਣੇ ਇਕੱਲੇ ਜਾਣਾ, ਅਤੇ ਇਕੱਲੇ ਹੁੰਦੇ ਕਿਤੇ ਘਬਰਾ ਨਾ ਜਾਓ, ਮੈਂ ਇਕੱਲਾ, ਉਸ ਵੇਲੇ ਸਮਝੋ ਰੱਬ ਮੇਰੇ ਨਾਲ, ਪਰਮਾਤਮਾ ਨਾਲ ਹੈ। ਜਿੰਨਾ ਸਮਝਿਆ ਨਾ ਰੱਬ ਮੇਰੇ ਨਾਲ ਹੈ, ਉਹ ਭੀੜ 'ਚ ਨਹੀਂ ਗੁਆਚਦੇ, ਭੀੜ ਦੇ ਨਾਲ ਉਹ ਗਲਤੀਆਂ ਨਹੀਂ ਕਰਦੇ। ਉਹ ਕਹਿੰਦੇ ਨੇ ਲੇਖਾ ਦੇਣਾ, ਲੇਖਾ ਦੇਣ ਵੇਲੇ ਕੋਈ ਸਾਡੇ ਨਾਲ ਨਹੀਂ ਹੋਵੇਗਾ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ, ਆਪਣਾ ਆਪ ਨੂੰ ਬੇੜਨਾ ਪੈਣਾ, ਉੱਥੇ ਇਕੱਲਾ ਜਾਏਗਾ, ਕੋਈ ਤੇਰੇ ਨਾਲ ਫਿਰ ਗੱਲ ਨਾ ਜਾਤ ਜਾਣ, ਉੱਥੇ ਆਖੇਗਾ ਜੀ ਮੈਂ ਇਹ ਸਾਹਿਬ ਹੋਣਾ, ਕੌਣ ਜਾਣਦਾ ਉੱਥੇ ਮੇਰੀ ਇਹ ਜਾਤ ਹੈ, ਇਹਨਾਂ ਮੇਰੇ ਕੋਲ ਧਨ ਨਵੇਂ ਜੀ ਨੇ, ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਜਿਨ ਕੀ ਲਿਖੇ ਪਤ ਪਵੈ ਚੰਗੇ ਸਹੀ ਕਹੇ ਮਰਗਟ ਲਓ ਸਭ ਲੋਕ ਕੁਟੰਬ ਭਾਇਓ ਆ ਗਏ ਹੰਸ ਅਕੇਲਾ ਅੱਗੇ ਰਸਤਾ ਕੱਲੇ ਦਾ ਹੈ ਹਾਂਜੀ
ਕਹਿਤ ਕਬੀਰ ਸੁਨ ਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਪ੍ਰਾਨੀ ਸੁਣੋ ਬਾਈ ਇਹ ਜੀਵ ਜਿਹੜੇ ਨੇ ਉਸ ਖੂਹ ਚ ਡਿੱਗੇ ਪਏ ਨੇ ਪਹਿਲੇ ਤੇ ਨਿਕਲਿਆ ਨਹੀਂ ਜਾਂਦਾ ਨਿਕਲਣ ਨੂੰ ਤੇ ਚਾਰ ਚਪੇਰੋ ਕਾਲ ਨੇ ਰਸਿਆ ਹੋਇਆ ਘੇਰਿਆ ਹੋਇਆ ਨਿਕਲੇਗਾ ਕਿਹੜੇ ਪਾਸੇ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਵਿਦਵਾਨਾਂ ਨੇ ਕਹਿੰਦੇ ਨੇ ਬੰਦਾ ਇੱਕ ਦੌੜਿਆ ਮਗਰ ਸੀ ਸ਼ੇਰ ਉਹਨੇ ਵੇਖਿਆ ਉਹ ਖੂਹ ਚ ਤੇ ਲਮਕ ਗਿਆ ਚਲੋ ਸ਼ੇਰ ਤੋਂ ਖੁਲਾਸੀ ਹੋਵੇ ਥੱਲੇ ਵੇਖਿਆ ਵੱਡਾ ਸੱਪ ਕਹਿਣ ਲੱਗਾ ਮਾਰੇਗਾ ਹੁਣ ਥੱਲੇ ਸਰਾਲ ਆ ਉੱਤੇ ਸ਼ੇਰ ਆ ਤੇ ਜਿਹੜੇ ਰੁੱਖ ਦੀ ਟਾਹਣੀ ਨੂੰ ਫੜ ਕੇ ਲਵੇ ਕਿਹਾ ਸੀ ਉਹਨੂੰ ਦੋ ਚੂਹੇ ਕੱਟ ਰਹੇ ਨੇ ਕਾਲਾ ਇੱਕ ਚਿੱਟਾ ਇਹ ਪ੍ਰਮਾਣ ਦੇਣ ਦਾ ਭਾਵ ਹੈ ਕਿ ਟਾਹਣੀ ਜਿਹੜੀ ਰੁੱਖ ਦੀ ਹੈ ਤੇਰੀ ਉਮਰ ਆ ਤੇਰੇ ਅੱਗੇ ਜਿਹੜਾ ਹੈ ਮਗਰ ਤੇ ਹੈ ਮੌਤ ਅੱਗੇ ਜਨਮ ਦੇ ਉੱਪਰ ਸਰਾਲ ਤੂੰ ਵਿਚਕਾਰ ਜਨਮ ਮਰਨ ਦੇ ਗੇੜ ਵਿੱਚ ਤੇ ਦਿਨ ਰਾਤ ਤੇ ਚੂਹੇ ਜਿਹੜੇ ਨੇ ਤੇਰੀ ਉਮਰ ਨੂੰ ਕੱਟ ਰਹੇ ਨੇ ਪਰ ਸ਼ਹਿਦ ਦਾ ਛੱਤਾ ਸੀ ਉੱਤੇ ਉਹ ਬੂੰਦ ਟਪਕੇ ਕਿਤੇ ਜ਼ੁਬਾਨ ਤੇ ਆ ਪਾਈ ਤੇ ਸਭ ਕੁਝ ਭੁੱਲ ਗਿਆ ਉਹ ਸ਼ੇਰ ਵੀ ਭੁੱਲ ਗਿਆ ਸੱਪ ਵੀ ਭੁੱਲ ਗਿਆ ਇਹੋ ਹਾਲ ਹੈ ਇਸ ਸੰਸਾਰ ਦੇ ਵਿਸ਼ੇ ਵਿਕਾਰ ਰਸ ਰੱਬ ਵੀ ਭੁੱਲ ਜਾਂਦਾ ਮੌਤ ਵੀ ਭੁੱਲ ਜਾਂਦੀ ਹੈ ਜਨਮ ਵੀ ਭੁੱਲ ਜਾਂਦਾ ਸਭ ਕੁਝ ਭੁੱਲ ਬੈਠਦਾ ਪਾਤਸ਼ਾਹ ਕਹਿੰਦੇ ਨੇ ਐਸੇ ਖੂਹ ਚ ਪਿਆ ਹੁਣ ਇਸ ਖੂਹ ਚੋਂ ਨਿਕਲੇ ਤੇ ਕਿਵੇਂ ਨਿਕਲੇ ਬੜੇ ਧਿਆਨ ਨਾਲ ਇਮਾਨਦਾਰੀ ਨਾਲ ਵੇਖੀਏ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਧੰਨ ਗੁਰੂ ਰਾਮਦਾਸ ਤੇਰੀ ਗੋਦ ਵਿੱਚ ਹਾਂ ਕਿ ਉਸ ਖੂਹ ਚ ਡਿੱਗੇ ਪਏ ਕਿਤੇ ਮੋਹ ਦੇ ਖੂਹ ਵਿੱਚ ਤੇ ਨਹੀਂ ਪਏ ਆਖੀ ਜਾਂਦੇ ਹਾਂ ਤੇਰੇ 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 ਪਰ ਖੂਹ ਵਿੱਚ ਤੇ ਨਹੀਂ ਕਿਤੇ ਡਿੱਗੇ ਜੇ ਡਿੱਗੇ ਹਾਂ ਤੇ ਅੱਖਾਂ ਬੰਦ ਬਿੱਲੀ ਆਵੇ ਤੇ ਕਬੂਤਰ ਅੱਖਾਂ ਬੰਦ ਕਰ ਲਵੇ ਵੱਜਿਆ ਉਹ ਫੜਨਾ ਸੌਖਾ ਹੋ ਜਾਂਦਾ ਨਹੀਂ ਅੱਖਾਂ ਬੰਦ ਨਾ ਕਰੀਏ ਅਰਦਾਸ ਕਰੀਏ ਆਖੀਏ ਦਾਤਾ ਕੱਢ ਲੈ ਤਰਾਹ ਤਰਾਹ ਕਰ ਸ਼ਰਨੀ ਆਏ ਜਲ ਤੋਂ ਕਿਰਪਾ ਕੀਜੈ ਮੈਨੂੰ ਬਚਾ ਲੈ ਕਹਿੰਦੇ ਨੇ ਜੇ ਤੂੰ ਅਰਦਾਸ ਕਰੇ ਨਾ ਉਹ ਬਾਂਹ ਫੜ ਲੈਂਦਾ ਤੇ ਕੱਢ ਲੈਂਦਾ ਧੰਨ ਨੇ ਉਹ ਜਿਹਨਾਂ ਨੂੰ ਕੱਢ ਲਿਆ ਗੁਰ ਕਾਢਿਓ ਭੁਜਾ ਪਸਾਰ ਮੋਹ ਕੁਪਾਰੀਆ ਮੈਂ ਜਿੱਤਾ ਜਨਮ ਅਪਾਰ ਬਹੁਰ ਨਾ ਹਾਰੀਆ ਇੱਕ ਪੰਕਤੀ ਬੜੀ ਪ੍ਰਸਿੱਧ ਹੈ ਬਾਹਾਂ ਪਕੜ ਡੁੱਬਦਾ ਸੀ ਪਿਆ ਖੂਜ ਤੇ ਗੁਰੂ ਨੇ ਬਾਂਹ ਫੜ ਲਈ ਕਿਹਾ ਆ ਕਹਿੰਦੇ ਨੇ ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਅੰਧੇ ਖੂਹ ਤੋਂ ਮਾਇਆ ਦੇ ਖੂਹ ਇਹ ਖੂਹ ਹੀ ਐਸਾ ਇਸ ਦੇ ਵਿੱਚ ਬੰਦਾ ਐਸਾ ਫਸ ਜਾਂਦਾ ਇਸ ਖੂਹ ਦੇ ਵਿੱਚ ਜਿਹਨੂੰ ਕਾਲ ਨੇ ਘੇਰਿਆ ਚਾਰ ਸਪੇਰੇ ਘੇਰਿਆ ਆਪਣੇ ਆਪ ਤੇ ਕੋਈ ਨਹੀਂ ਨਿਕਲ ਸਕਦਾ ਇਸੇ ਲਈ ਕਹਿੰਦੇ ਅੰਮ੍ਰਿਤ ਪਾਨ ਕਰ ਲੈ ਇਹ ਕੀ ਗੁਰੂ ਨੂੰ ਬਾਂਹ ਫੜਾਉਣੀ ਗੁਰੂ ਵੀ ਕੱਢੇਗਾ ਗੁਰੂ ਹੱਥ ਫੜਨਾ ਚਾਹੇ ਤੂੰ ਹੱਥ ਹੋਰ ਥੱਲੇ ਕਰ ਲਵੇਂ ਫਿਰ ਕਿਵੇਂ ਨਿਕਲੇ ਨਹੀਂ ਹੱਥ ਉੱਪਰ ਕਰ ਹੱਥ ਉੱਪਰ ਕਰਨਾ ਕੀ ਹੈ ਗੁਰੂ ਨੂੰ ਬਾਂਹ ਫੜਾਉਣੀ ਕੀ ਹੈ ਅੰਮ੍ਰਿਤ ਪਾਨ ਕਰਨਾ ਗੁਰੂ ਦੇ ਬਣਨਾ ਗੁਰੂ ਦੇ ਹੁਕਮਾਂ ਨੂੰ ਮੰਨਣਾ ਇਹ ਗੁਰੂ ਨੂੰ ਹੱਥ ਫੜਾਉਣਾ ਭਾਈ ਦਾਨੇ ਨੂੰ ਕਿਹਾ ਸੀ ਹੱਥ ਫੜਾਏਗਾ ਤੇ ਕੱਢਾਂਗਾ ਡੁੱਬਦਾ ਤਾਂ ਹੀ ਤੈਨੂੰ ਕੱਢਾਂਗਾ ਘੱਟੋ ਘੱਟ ਹੱਥ ਤੇ ਫੜਾਏ ਜੇ ਤੂੰ ਅੱਗੇ ਹੋਰ ਹੋ ਜਾਏ ਹੱਥ ਛੁਡਾ ਕੇ ਫਿਰ ਤੇ ਡੁੱਬੇਗਾ ਪਰ ਬੰਦਾ ਡੁੱਬਣ ਨਾਲ ਤੇ ਸਹਿਮਤ ਹੋ ਜਾਂਦਾ ਗੁਰੂ ਨੂੰ ਹੱਥ ਭਾਗਾਂ ਵਾਲਾ ਫੜਾਉਂਦਾ ਨਹੀਂ ਤੇ ਖਿਸਕਦਾ ਦੌੜਦਾ ਦੂਰ ਜਾਂਦਾ ਉਹਨਾਂ ਕਿਹਾ ਆ ਕਾਲ ਦੇ ਇਸ ਚੱਕਰ ਵਿੱਚੋਂ ਤੈਨੂੰ ਕੇਵਲ ਸਤਿਗੁਰੂ ਬਚਾ ਸਕਦਾ ਉਹ ਤੇਰੀ ਬਾਂਹ ਫੜ ਸਕਦਾ ਆਖਰੀ ਪੰਕਤੀ ਸਰਵਣ ਕਰੋ ਜੀ
ਝੂਠੀ ਮਾਇਆ ਆਪ ਬੰਧਾਇਆ ਜਿਉ ਨਲਣੀ ਧੰਮ ਸੂਆ
ਮਾਇਆ ਝੂਠੀ ਝੂਠੀ ਉਹ ਹੁੰਦੀ ਹੈ ਜੋ ਦਿਸੇ ਹੋਰ ਤੇ ਕੁਝ ਆਖੇ ਹੋਰ ਅੰਦਰੋਂ ਹੋਰ ਹੋਵੇ ਝੂਠੀ ਮਾਇਆ ਵਿੱਚ ਜੀਵ ਨੇ ਆਪਣੇ ਆਪ ਨੂੰ ਬਣਾ ਲਏ ਬੰਧਨ ਪਾ ਲੈ, ਆਪ ਹੀ ਗਲਤ ਸਮਝੋ ਫਾਈ ਪਾ ਲਈ, ਕਿਸੇ ਨੇ ਪਾਈ। ਜਿਉਂ ਨਲਨੀ ਬ੍ਰਹਮ ਸੂਆ, ਭਰਮ ਵਿੱਚ ਹੈ ਤੋਤਾ। ਨਲਨੀ ਕੀ ਹੈ? ਇੱਕ ਫਾਈ ਸੀ। ਅੱਜ ਯੰਤਰ ਹੋਰ ਆ ਗਿਆ, ਮੈਂ ਥੋੜ੍ਹਾ ਜਿਹਾ ਉਹਦਾ ਜ਼ਿਕਰ ਕਰਦੇ ਹਾਂ। ਕੀ ਕਰਦੇ ਸਨ? ਰੱਸੀ ਬੰਨ ਕੇ ਨਾ, ਤੋਤੇ ਫੜਨ ਵਾਲੇ, ਉਹਦੇ ਨਾਲ ਲੱਕੜੀ ਬੰਨੀ ਹੁੰਦੀ ਸੀ, ਅਤੇ ਲੱਕੜੀ ਨੂੰ ਇੱਕ ਪਾਸਿਓਂ ਕੋਈ ਰੋਟੀ ਵਗੈਰਾ ਕੋਈ ਚੀਜ਼ ਲਗਾਈ ਅਤੇ ਤੋਤਾ ਬੈਠ ਜਾਂਦਾ ਸੀ ਖਾਣ ਲਈ। ਹੁਣ ਉਹ ਉਲਟ ਜਾਂਦੀ ਹੈ, ਕਿਉਂਕਿ ਰੱਸੀਆਂ ਦੇ ਵਿੱਚ ਉਹ ਇੱਕ ਗੱਟੀ ਜੀ ਬੰਨੀ ਹੈ, ਉਹਨੂੰ ਛੱਡਦਾ ਨਹੀਂ, ਕਿਉਂਕਿ ਥੱਲੇ ਪਾਣੀ ਦਾ ਬਾਟਾ। ਉੱਡਣ ਵਾਲੇ ਆ, ਅਰਸ਼ਾਂ 'ਚ ਉੱਡਣ ਵਾਲੇ ਆ, ਤੂੰ ਉਡਾਰੀ ਵਾਰ 'ਤੇ ਉੱਡ ਜਾ। ਨਹੀਂ, ਉਹਨੂੰ ਘੁੱਟ ਕੇ ਫੜਿਆ ਕਿ ਮੈਨੂੰ ਬਚਾਏਗੇ, ਮੈਨੂੰ ਡੁੱਬਣ ਨਹੀਂ ਦੇਗੇ, ਪੰਜਿਆਂ ਨਾਲ ਫੜਿਆ। ਉਹ ਹੀ ਉਹਦੀ ਬੰਦਿਸ਼ ਦਾ ਕਾਰਨ ਬਣਦੀ ਆ, ਆ ਕੇ ਨਾ ਤੋਤੇ ਨੂੰ ਸਹੀ ਨਾਲ ਉਹ ਸ਼ਿਕਾਰੀ ਫੜ ਲੈਂਦਾ, ਜੇ ਉਹ ਛੱਡ ਦੇਵੇ। ਇੱਥੇ ਕਬੀਰ ਸਾਹਿਬ ਜੀ ਕਹਿੰਦੇ ਨੇ, ਨਲਨੀ ਭਰਮ ਹੈ ਤੋਤੇ ਨੂੰ ਕਿ ਇਹ ਬਚਾਏਗੀ, ਸਾਨੂੰ ਵੀ ਇੱਕ ਭਰਮ ਹੈ ਕਿ ਮਾਇਆ ਬਚਾਏਗੀ। ਕਹਿੰਦੇ ਨੇ ਜੇ ਛੱਡ ਦੇਵੇ ਹੁਣ ਮੁਕਤਾ, ਪਰ ਨਹੀਂ, ਤੋਤਿਆਂ ਨੂੰ ਤੇ ਮੁਆਫ ਕੀਤਾ ਜਾ ਸਕਦਾ, ਬੰਦਿਆਂ ਨੂੰ ਮੁਆਫ ਕੌਣ ਕਰੇ? ਤੈਨੂੰ ਤੇ ਬੁੱਧ ਦਿੱਤੀ, ਤੂੰ ਗਲਤੀ ਕਿਉਂ ਕੀਤੀ? ਇੱਕ ਮਿੰਟ ਲਵਾਂ, ਛੋਟੀ ਜਿਹੀ ਕਥਾ ਨਾਲ ਹੀ ਸਮਾਪਤੀ। ਇੱਕ ਸਾਧੂ ਉੱਚੀ ਆਵਾਜ਼ 'ਚ ਕਹਿੰਦਾ ਜਾਏ ਅੰਮ੍ਰਿਤ ਵੇਲੇ, ਉਹ ਦੁਨੀਆਂ ਦੇ ਲੋਕੋ, ਜਿਹੜਾ ਝੂਠ ਨੂੰ ਛੱਡ ਦੇਵੇਗਾ ਮੁਕਤ ਹੋ ਜਾਏਗਾ। ਜਿਵੇਂ ਕੋਈ ਤੋਤੇ ਨੂੰ ਆਖੇ ਨਲਨੀ ਛੱਡ ਦੇ ਮੁਕਤ ਉੱਡ ਜਾ, ਬੰਦਿਆਂ 'ਤੇ ਨਾ ਸੁਣੀ, ਉਹਨਾਂ ਨੇ ਕਿਹਾ ਮੰਗਣ ਵਾਲਾ ਹੋਣ, ਫੇਰ ਹੀ ਲਾਉਂਦਾ ਪਿਆ, ਆਖਰੀ ਦਿਨ ਮੰਗ ਕੇ ਜਾਏਗਾ। ਉਹ ਮੰਗਣ ਵਾਲਾ ਨਹੀਂ ਸੀ, ਉਹ ਦੇਣ ਵਾਲਾ ਸੀ। ਜਿਹੜਾ ਝੂਠ ਛੱਡ ਦੇਗਾ ਮੁਕਤ ਹੋ ਜਾਏਗਾ, ਬੰਦਿਆਂ 'ਤੇ ਨਾ ਸੁਣਿਆ, ਇੱਕ ਤੋਤੇ ਸੁਣ ਲਏ, ਉਹ ਪਿੰਜਰੇ ਵਿੱਚ ਸੀ, ਉਹਨੂੰ ਸਿਖਾਇਆ ਸੀ ਝੂਠ ਬੋਲਣਾ, ਵੀ ਤੇਰਾ ਇੰਨਾ ਕੰਮ ਹੈ, ਜਿਹੜਾ ਆਏ ਨਾ ਆਖਿਆ ਕਰ, ਮਾਲਕ ਘਰ ਨਹੀਂ। ਜਿਵੇਂ ਬੱਚਿਆਂ ਨੂੰ ਸਿਖਾ ਦਿੱਤਾ ਨਾ ਕਿਸੇ ਬੈਲ ਕੇ, ਪਿਤਾ ਜੀ ਘਰ ਕੋਈ ਨਹੀਂ, ਜਿਹੜਾ ਵੀ ਆਵੇ। ਉਹ ਕਹਿੰਦਾ ਸੀ ਮਾਲਕ ਘਰ ਨਹੀਂ। ਕਹਿਣ ਲੱਗਾ ਸਾਧੂ, ਕਹਿੰਦਾ ਝੂਠ ਛੱਡ ਕੇ ਵੇਖਾਂ ਭਲਾ। ਕਹਿੰਦਾ ਜਿਹੜੇ ਝੂਠ ਛੱਡੇ, ਸ਼ਾਇਦ ਮੈਂ ਵੀ ਪਿੰਜਰੇ 'ਚੋਂ ਨਿਕਲ ਜਾਂ। ਜਿਹੜਾ ਆਵੇ ਕਹਿਣ ਲੱਗਾ ਮਾਲਕ ਘਰੇ ਹੀ ਹੈ, ਘਰੇ ਹੀ ਹੈ ਮਾਲਕ, ਘਰੇ ਹੀ ਹੈ। ਉੱਥੇ ਤਾਂ ਲੱਗ ਗਈ ਭੀੜ। ਉਹ ਮਾਲਕ ਕਹਿਣ ਲੱਗਾ ਉਹ ਤੋਤਾ ਵਿਗੜ ਗਿਆ, ਕੱਢ ਇਹਨੂੰ ਬਾਹਰ। ਕੋਈ ਹੋਰ ਸਿੱਖਿਆ ਤੋਤਾ ਲਿਆ, ਜਦੋਂ ਸੁੱਟਿਆ ਨਾ ਬਾਹਰ, ਕਹਿਣ ਲੱਗਾ ਵਾਹ ਸੰਤ ਜੀ, ਧੰਨਵਾਦ ਤੁਹਾਡਾ, ਐਵੇਂ ਪਿੰਜਰੇ 'ਚ ਪੈ ਰਹੇ ਝੂਠ ਬੋਲ ਬੋਲ ਕੇ, ਜੇ ਪਤਾ ਲੱਗਦਾ ਛੱਡਿਆ ਮੁਕਤ ਹੋਣਾ ਤੇ ਚਾਰ ਦਿਨ ਪਹਿਲੇ ਸੱਚ ਬੋਲਦੇ। ਤੁਹਾਨੂੰ ਬੇਨਤੀ ਕਰਾਂ, ਕਿਸੇ ਨੇ ਹੀ ਸਾਨੂੰ ਫੜਿਆ, ਸਾਡੇ ਝੂਠਾ ਹੀ ਮਾਰਿਆ, ਸਾਨੂੰ ਬਸ ਇਹੀ ਬੰਧਨ ਪਏ। ਇਹ ਬੰਧਨ ਨੇ ਮਾਇਆ ਦੇ ਬੰਧਨ, ਹੁਣੇ ਹੀ ਛੱਡ ਦੇ। ਗੁਰੂ ਸਾਹਿਬ ਜੀ ਕਹਿੰਦੇ ਨੇ ਹੁਣੇ ਮੁਕਤ। ਕਬੀਰ ਸਾਹਿਬ ਜੀ ਕਹਿੰਦੇ ਨੇ ਝੂਠੀ ਮਾਇਆ ਆਪ ਬੰਧਾਏ, ਆਪਣਾ ਆਪ ਤੂੰ ਬਣਵਾ ਲਿਆ, ਬੰਧਨ ਵਿੱਚ ਪੈ ਗਏ ਹੈ। ਜਿਉਂ ਨਲਨੀ ਬ੍ਰਹਮ ਸੂਆ, ਭਰਮ ਵਿੱਚ, ਸੂਆ ਦਾ ਅਰਥ ਹੈ ਤੋਤਾ, ਜਿਵੇਂ ਤੋਤਾ ਭਰਮ ਵਿੱਚ, ਤੂੰ ਵੀ ਭਰਮ ਵਿੱਚ। ਤੇ ਗੁਰੂ ਕੀ ਕਰਦਾ? ਸ਼ਬਦ ਦੀ ਕੈਂਚੀ ਕੋਲ ਕੱਟ ਦਿੰਦਾ, ਬੰਧਨ ਤੋੜ, ਬੁਲਾਵਾ ਰਾਮ, ਮਨ ਮੈਂ ਲਾਗੈ ਸਾਜ ਧਿਆਨ, ਮਿਟੈ ਕਲੇਸ਼ ਸੁਖੀ ਹੋ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀਐ। ਗੁਰੂ ਐਸਾ ਦਾਤਾ ਸਤਿਗੁਰ, ਸਿੱਖ ਕੈ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਫੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣੀਆਂ। ਧੰਨ ਗੁਰੂ ਰਾਮਦਾਸ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਤੇਰਾ ਕੋਟਾਨ ਕੋਟ ਸ਼ੁਕਰ। ਗੁਰੂ ਗ੍ਰੰਥ ਪੰਥ ਦਾ ਬਹੁਤ ਬਹੁਤ ਧੰਨਵਾਦ, ਗੁਰਦੁਆਰਾ ਪ੍ਰਬੰਧ ਦਾ, ਸਮੁੱਚੇ ਸਿੰਘ ਸਾਹਿਬਾਨਾਂ ਦਾ ਧੰਨਵਾਦ। ਆਖਰੀ ਪੰਕਤੀਆਂ ਸਰਵਣ ਕਰੋ ਜੀ, ਉਹ ਸਮਾਪਤੀ ਕਰੀਏ।
ਕਹਿਤ ਕਬੀਰ ਸੁਣ ਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।